ता है। फायर सेफ्टी हर एक की जिम्मेदारी है।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर 6478986245 8986245।
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन 9058747171।
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ? ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ, ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ, 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ। ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ ਇਤਮਾਦ ਦੇ ਨਾਲ ਡਰਾਈਵ ਕਰੋ। ਤੁਹਾਨੂੰ 1.99% ਦਾ APR ਪਰਚੇਸ ਫਾਈਨੈਂਸਿੰਗ 60 ਮਹੀਨਿਆਂ ਤੱਕ ਸਿਲੈਕਟ 2023 ਐਸਕੇਪ ਮਾਡਲ ਤੇ ਵੀ ਮਿਲ ਸਕਦਾ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਇਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ with private room, in-house mortgage and lawyers team, in-house projects investment opportunity. Phir der ka di, aao te join karo Executive Homes Realty ya call karo 905-890-1300 ya visit karo ehrb.ca.
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप 2 कारों और 1 घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773, ऑल स्टेट के साथ आप महफूज हाथों में हैं। टर्म्स एंड कंडीशन अप्लाई।
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900।
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ, ਕੋਈ ਸਲਾਹ, ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ 416-620-1778, ਯਾਨੀ 416-620-1778, ਓਨਲੀ ਔਨ 770 AM।
ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ। ਫਰੀਲੈਂਡ ਨੇ ਪੇਸ਼ ਕੀਤਾ ਨਵਾਂ ਅਫੋਰਡੇਬਲ ਹਾਊਸਿੰਗ ਐਂਡ ਗ੍ਰੋਸਰੀਜ਼ ਬਿੱਲ। ਵਿਵਾਦਗ੍ਰਸਤ ਗ੍ਰੀਨ ਬੈਲਟ ਪਲਾਨ ਨੂੰ ਫੋਰਡ ਨੇ ਪਲਟਾਇਆ। ਕੈਨੇਡੀਅਨ ਨਾਗਰਿਕ ਦੇ ਕਤਲ ਦੇ ਮਾਮਲੇ ਦੇ ਵਿੱਚ ਭਾਰਤ ਨੂੰ ਨਹੀਂ ਮਿਲੇਗੀ ਵਿਸ਼ੇਸ਼ ਰਿਆਇਤ, ਕਿਹਾ ਅਮਰੀਕਾ ਨੇ। ਜੇਲੈਂਸਕੀ ਕਰਨਗੇ ਕੈਨੇਡਾ ਦਾ ਦੌਰਾ। ਟਰੂਡੋ ਨੇ ਕਿਹਾ ਸੱਚਾਈ ਸਾਹਮਣੇ ਲਿਆਉਣ ਦੇ ਲਈ ਕੈਨੇਡਾ ਦੇ ਨਾਲ ਮਿਲ ਕੇ ਕੰਮ ਕਰੇ ਭਾਰਤ। ਹੁਣ ਖਬਰਾਂ ਵਿਸਥਾਰ ਨਾਲ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਅੱਜ ਨਵੀਆਂ ਰੈਂਟਲ ਡਿਵੈਲਪਮੈਂਟਸ ਤੋਂ GST ਹਟਾਉਣ ਤੇ ਭਾਰਤ ਦੇ ਕੰਪੀਟੀਸ਼ਨ ਲਾਅ ਦੇ ਵਿੱਚ ਸੁਧਾਰ ਕਰਨ ਦੇ ਲਈ ਨਵਾਂ ਬਿੱਲ ਪੇਸ਼ ਕੀਤਾ। ਉਨ੍ਹਾਂ ਵੱਲੋਂ ਇਸ ਬਿੱਲ ਨੂੰ ਇੱਕ ਪੈਕੇਜ ਦੱਸਿਆ ਜਾ ਰਿਹਾ, ਜਿਸ ਦੇ ਨਾਲ ਅਫੋਰਡੇਬਲ ਹਾਊਸਿੰਗ ਤੇ ਸਸਤੀ ਗ੍ਰੋਸਰੀ ਦਾ ਰਾਹ ਖੁੱਲ ਜਾਵੇਗਾ। ਨਵੇਂ ਤੋਂ ਨਵੇਂ ਸਰਵੇਖਣਾਂ ਦੇ ਵਿੱਚ ਆਪਣੀ ਡਿੱਗ ਰਹੀ ਸਾਖ ਨੂੰ ਧਿਆਨ ਦੇ ਵਿੱਚ ਰੱਖਦਿਆਂ ਅਤੇ ਆਪਣੇ ਲਿਬਰਲ ਕੌਕਸ ਦੇ ਵਿੱਚ ਵੀ ਹੋ ਰਹੀ ਨੁਕਤਾਚੀਨੀ ਦੇ ਮੱਦੇਨਜ਼ਰ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਵੇਂ ਮਾਪਦੰਡ ਲਿਆਉਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੇ ਇਹ ਵੀ ਆਖਿਆ ਕਿ ਉਹ ਕੈਨੇਡੀਅਨਸ ਨੂੰ ਦਰਪੇਸ਼ ਕਾਸਟ ਆਫ ਲਿਵਿੰਗ ਤੇ ਦਿਨੋ ਦਿਨ ਵੱਧ ਰਹੀ ਮਹਿੰਗਾਈ ਦੇ ਬਾਰੇ ਕੁਝ ਕਰਨਾ ਚਾਹੁੰਦੇ ਨੇ। ਆਪਣਾ ਸੰਯੁਕਤ ਰਾਸ਼ਟਰ ਦਾ ਦੌਰਾ ਖਤਮ ਕਰਨ ਤੋਂ ਬਾਅਦ ਟਰੂਡੋ ਨੇ ਹੋਰਨਾਂ ਪਾਰਟੀਆਂ ਦੇ ਨਾਲ ਗੱਲ ਕੀਤੀ। ਇਨ੍ਹਾਂ ਪਾਰਟੀਆਂ ਵਿਚੋਂ ਕੁਝ ਆਪਣੇ ਪੱਧਰ ਉਤੇ ਵੀ ਅਜਿਹੇ ਬਿੱਲ ਲਿਆਉਣ ਦੀ ਤਿਆਰੀ ਕਰ ਰਹੀਆਂ ਨੇ। ਟਰੂਡੋ ਨੇ ਆਖਿਆ ਕਿ ਉਨ੍ਹਾਂ ਦੇ ਵੱਲੋਂ ਵਿਰੋਧੀ ਧਿਰ ਦੇ ਆਗੂਆਂ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਇਸ ਬਿੱਲ ਨੂੰ ਜਲਦ ਤੋਂ ਜਲਦ ਪਾਸ ਕਰਨ ਵਿਚ ਮਦਦ ਕਰਨ। ਅਸੀਂ ਕੈਨੇਡੀਅਨਸ ਲਈ ਜ਼ਿੰਦਗੀ ਨੂੰ ਵਧੇਰੇ ਅਫੋਰਡੇਬਲ ਬਣਾਉਣਾ ਚਾਹੁੰਦੇ ਹਾਂ ਅਤੇ ਅਸੀਂ ਆਉਣ ਵਾਲੇ ਦਿਨਾਂ ਦੇ ਹਫ਼ਤਿਆਂ ਦੇ ਵਿਚ ਹੀ ਸਾਰਾ ਕੁਝ ਠੀਕ ਕਰਨਾ ਚਾਹੁੰਦੇ ਹਾਂ। ਪਾਰਲੀਮੈਂਟ ਦੇ ਸਾਲ ਦੇ ਅੰਤ ਵਾਲੇ ਇਸ ਸੈਸ਼ਨ ਦੇ ਵਿਚ ਬਿੱਲ C-56 ਜਿਸ ਨੂੰ ਅਫੋਰਡੇਬਲ ਹਾਊਸਿੰਗ ਐਂਡ ਗ੍ਰੋਸਰੀਜ਼ ਐਕਟ ਦਾ ਨਾਮ ਦਿੱਤਾ ਗਿਆ ਅਜਿਹਾ ਬਿੱਲ ਹੈ ਜਿਸ ਨੂੰ ਪਾਸ ਕਰਵਾਉਣ ਦੇ ਲਈ ਸਰਕਾਰ ਪੱਬਾਂ ਭਾਰ ਹੈ। ਇਸ ਸੰਬੰਧ ਵਿਚ ਕੁਝ ਮੰਤਰੀਆਂ ਦੀ ਹਾਜ਼ਰੀ ਵਿਚ ਦੁਪਹਿਰ ਵੇਲੇ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵਿਚ ਫਿਨਲੈਂਡ ਨੇ ਆਖਿਆ ਕਿ ਵਧੇਰੇ ਮੁਕਾਬਲੇਬਾਜ਼ੀ ਦੇ ਨਾਲ ਗ੍ਰੋਸਰੀ ਦੀਆਂ ਕੀਮਤਾਂ ਵਿਚ ਕਮੀ ਆਵੇਗੀ ਤੇ ਇਸ ਦੇ ਨਾਲ GST ਹਟਾਏ ਜਾਣ ਦੇ ਨਾਲ ਵਧੇਰੇ ਘਰ ਜਲਦੀ ਤੋਂ ਜਲਦੀ ਬਣਾਏ ਜਾ ਸਕਣਗੇ ਤਾਂ ਕਿ ਕੈਨੇਡੀਅਨਸ ਨੂੰ ਅਫੋਰਡੇਬਲ ਕੀਮਤਾਂ ਦੇ ਉੱਤੇ ਘਰ ਮਿਲ ਸਕੇ। ਓਨਟੈਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਆਪਣੀ ਸਰਕਾਰ ਦੇ ਵਿਵਾਦਗ੍ਰਸਤ ਪਲਾਨ ਨੂੰ ਪਲਟਾਉਂਦਿਆਂ ਆਖਿਆ ਕਿ ਡਿਵੈਲਪਮੈਂਟ ਦੇ ਲਈ ਗ੍ਰੀਨ ਬੈਲਟ ਨੂੰ ਖੁੱਲਣਾ ਬਜ਼ਰ ਗਲਤੀ ਹੈ। ਵੀਰਵਾਰ ਨੂੰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫੋਰਡ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਆਪ ਹੀ ਓਨਟਾਰੀਓ ਦੇ ਲੋਕਾਂ ਨੂੰ ਗ੍ਰੀਨ ਬੈਲਟ ਨੂੰ ਨਾ ਖੋਲਣ ਦਾ ਵਾਅਦਾ ਕੀਤਾ ਅਤੇ ਫਿਰ ਆਪ ਹੀ ਉਹ ਵਾਅਦਾ ਤੋੜ ਦਿੱਤਾ। ਉਨ੍ਹਾਂ ਆਪਣੀ ਇਸ ਗਲਤੀ ਦੇ ਲਈ ਓਨਟਾਰੀਓ ਦੇ ਲੋਕਾਂ ਤੋਂ ਮਾਫ਼ੀ ਵੀ ਮੰਗੀ। ਫੋਰਡ ਨੇ ਆਖਿਆ ਕਿ ਉਹ ਲੋਕਾਂ ਦਾ ਵਿਸ਼ਵਾਸ ਮੁੜ ਹਾਸਲ ਕਰਨ ਦੇ ਲਈ ਗ੍ਰੀਨ ਬੈਲਟ ਵਿਚ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਨੂੰ ਪਲਟਾਉਣਗੇ ਅਤੇ ਮੁੜ ਸਾਰੀ ਜ਼ਮੀਨ ਨੂੰ ਗ੍ਰੀਨ ਬੈਲਟ ਦੀ ਪ੍ਰੋਟੈਕਸ਼ਨ ਹੇਠ ਲਿਆਉਣਗੇ। ਉਨ੍ਹਾਂ ਨੇ ਆਖਿਆ ਕਿ ਜਦੋਂ ਉਹ ਕੋਈ ਗਲਤੀ ਕਰਦੇ ਹਨ ਤਾਂ ਉਨ੍ਹਾਂ ਨੂੰ ਠੀਕ ਕਰਨ ਦਾ ਮਾਦਾ ਵੀ ਰੱਖਦੇ ਨੇ ਤੇ ਆਪਣੀਆਂ ਗਲੀਆਂ ਤੋਂ ਸਬਕ ਸਿੱਖ ਕੇ ਉਨ੍ਹਾਂ ਨੂੰ ਸੁਧਾਰਦੇ ਵੀ ਹਨ। ਫੋਰਡ ਦਾ ਇਹ ਫੈਸਲਾ ਉਸ ਸਮੇਂ ਆਇਆ ਜਦੋਂ ਕਈ ਮੰਤਰੀਆਂ ਤੇ ਅਧਿਕਾਰੀਆਂ ਦੇ ਵੱਲੋਂ ਅਸਤੀਫੇ ਦਿੱਤੇ ਗਏ। ਕੈਨੇਡਾ ਵੱਲੋਂ ਸਿੱਖ ਵੱਖਵਾਦੀ ਆਗੂ ਦਾ ਕਤਲ ਕਰਨ ਦਾ ਦੋਸ਼ ਭਾਰਤ ਸਰਕਾਰ ਦੇ ਏਜੰਟਾਂ ਉੱਤੇ ਲਗਾਉਣ ਤੋਂ ਬਾਅਦ ਅਮਰੀਕਾ ਦਾ ਕਹਿਣਾ ਹੈ ਕਿ ਉਹ ਭਾਰਤ ਉੱਚ ਅਧਿਕਾਰੀਆਂ ਦੇ ਨਾਲ ਪੂਰੀ ਤਰ੍ਹਾਂ ਰਾਬਤਾ ਰੱਖ ਰਹੇ ਨੇ। ਅਮਰੀਕਾ ਦੇ ਨੈਸ਼ਨਲ ਸਿਕਿਉਰਿਟੀ ਸਲਾਹਕਾਰ ਜੈਕ ਸੁਲੀਵਾਨ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਇਸ ਮਾਮਲੇ ਦੇ ਵਿਚ ਅਮਰੀਕਾ ਵੱਲੋਂ ਭਾਰਤ ਨੂੰ ਕੋਈ ਵਿਸ਼ੇਸ਼ ਛੋਟ ਨਹੀਂ ਦਿੱਤੀ ਜਾਵੇਗੀ। ਅਮਰੀਕਾ ਭਾਰਤ ਦੇ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦਾ ਸੀ। ਇਸ ਸੰਬੰਧ ਦੇ ਵਿਚ ਇਸ ਸਾਲ ਦੇ ਸ਼ੁਰੂ ਵਿਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਦੇ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵਾਈਟ ਹਾਊਸ ਦੇ ਵਿਚ ਮੁਲਾਕਾਤ ਵੀ ਕੀਤੀ ਗਈ ਸੀ। ਵਾਈਟ ਹਾਊਸ ਦੇ ਵਿਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸੁਲੀਵਾਨ ਨੇ ਆਖਿਆ ਕਿ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ, ਅਸੀਂ ਇਸ ਨੂੰ ਗੰਭੀਰਤਾ ਦੇ ਨਾਲ ਲੈ ਰਹੇ ਹਾਂ। ਫਰਵਰੀ 2022 ਦੇ ਵਿਚ ਯੂਕਰੇਨ ਉਤੇ ਰੂਸ ਵੱਲੋਂ ਚੜਾਈ ਕੀਤੇ ਜਾਣ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋ ਰਿਹਾ ਕਿ ਯੂਕਰੇਨ ਦੇ ਰਾਸ਼ਟਰਪਤੀ ਵਲਾਦਿਮੀਰ ਜ਼ੇਲੈਂਸਕੀ ਕੈਨੇਡਾ ਦੇ ਦੌਰੇ ਤੇ ਆ ਰਹੇ ਨੇ। ਇੱਥੇ ਉਹ ਉੱਘੇ ਕੈਨੇਡੀਅਨ ਅਧਿਕਾਰੀਆਂ ਦੇ ਨਾਲ ਯੂਕਰੇਨੀਅਨ ਕੈਨੇਡੀਅਨ ਕਮਿਊਨਿਟੀ ਦੇ ਨਾਲ ਮੁਲਾਕਾਤ ਕਰਨਗੇ। ਜ਼ੇਲੈਂਸਕੀ ਸ਼ੁੱਕਰਵਾਰ ਨੂੰ ਪਾਰਲੀਮੈਂਟ ਨੂੰ ਵੀ ਸੰਬੋਧਨ ਕਰਨਗੇ। ਇਹ ਜੰਗ ਸ਼ੁਰੂ ਹੋਣ ਤੋਂ ਬਾਅਦ ਨਿੱਜੀ ਤੌਰ ਉਤੇ ਉਨ੍ਹਾਂ ਦਾ ਪਹਿਲਾ ਪਾਰਲੀਮੈਂਟ ਸੰਬੋਧਨ ਹੋਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਨੇ ਖਾਲਿਸਤਾਨੀ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਮਾਮਲੇ ਦੇ ਵਿਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਬਾਰੇ ਪ੍ਰਮਾਣਿਕ ਦੋਸ਼ ਲਗਾਏ ਨੇ ਅਤੇ ਇਨ੍ਹਾਂ ਨੂੰ ਬੇਹੱਦ ਸੰਜੀਦਗੀ ਦੇ ਨਾਲ ਲਿਆ ਜਾਣਾ ਚਾਹੀਦੈ। ਟਰੂਡੋ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੇ ਵਿਚ ਨਿਆਂ ਯਕੀਨੀ ਬਣਾਉਣ ਤੇ ਸਚਾਈ ਸਾਹਮਣੇ ਲਿਆਉਣ ਦੇ ਲਈ ਕੈਨੇਡਾ ਦੇ ਨਾਲ ਮਿਲ ਕੇ ਕੰਮ ਕਰੇ। ਭਾਰਤ ਤੇ ਕੈਨੇਡਾ ਦੇ ਵਿਚਾਲੇ ਬਣੇ ਕੂਟਨੀਤਿਕ ਟਕਰਾਅ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਟਰੂਡੋ ਨੇ ਆਖਿਆ ਕਿ ਅਸੀਂ ਭਾਰਤ ਸਰਕਾਰ ਨੂੰ ਸੱਦਾ ਦਿੰਦੇ ਹਾਂ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲਏ ਅਤੇ ਸਾਡੇ ਨਾਲ ਮਿਲ ਕੇ ਕੰਮ ਕਰੇ ਤਾਂ ਕਿ ਪਾਰਦਰਸ਼ਤਾ, ਜਵਾਬਦੇਹੀ ਤੇ ਨਿਆਂ ਯਕੀਨੀ ਬਣਾਇਆ ਜਾ ਸਕੇ। ਭਾਰਤ ਵੱਲੋਂ ਕੈਨੇਡੀਅਨ ਨਾਗਰਿਕਾਂ ਦੇ ਲਈ ਵੀਜ਼ਾ ਸੇਵਾਵਾਂ ਮੁਅੱਤਲ ਕੀਤੇ ਜਾਣ ਤੋਂ ਮਗਰੋਂ ਉਨ੍ਹਾਂ ਦੀ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਜਵਾਬੀ ਕਾਰਵਾਈ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਟਰੂਡੋ ਨੇ ਕਿਹਾ ਕਿ ਸਾਡੇ ਮੁਲਕ ਵਿਚ ਕਾਨੂੰਨ ਦਾ ਰਾਜ ਹੈ। ਕੈਨੇਡੀਅਨ ਦੀ ਸੁਰੱਖਿਆ ਅਤੇ ਆਪਣੀਆਂ ਕਦਰਾਂ ਕੀਮਤਾਂ ਤੇ ਕੌਮਾਂਤਰੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਲਈ ਅਸੀਂ ਕੰਮ ਕਰਦੇ ਰਹਾਂਗੇ। ਇਸ ਵੇਲੇ ਸਾਡਾ ਸਾਰਾ ਦਾ ਸਾਰਾ ਧਿਆਨ ਇਕ ਪਾਸੇ ਹੈ। ਟਰੂਡੋ ਨੇ ਕਿਹਾ ਸਾਡੇ ਕੋਲ ਦੋਸ਼ਾਂ ਬਾਰੇ ਪ੍ਰਮਾਣਿਕ ਜਾਣਕਾਰੀ ਹੈ ਜਿਸ ਨੂੰ ਅਸੀਂ ਗੰਭੀਰਤਾ ਨਾਲ ਲੈਣਾ ਚਾਹੁੰਦੇ ਹਾਂ। ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਾ ਤਾਂ ਕਿਸੇ ਨੂੰ ਉਕਸਾ ਰਹੀ ਹੈ ਤੇ ਨਾ ਹੀ ਮੁਸ਼ਕਲ ਖੜੀ ਕਰਨਾ ਚਾਹੁੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਿਚ ਕੋਈ ਵੀ ਦੋ ਰਾਏ ਨਹੀਂ ਹੈ ਕਿ ਭਾਰਤ ਦੀ ਮਹੱਤਤਾ ਵੱਧਦੀ ਜਾ ਰਹੀ ਹੈ ਤੇ ਅਜਿਹਾ ਮੁਲਕ ਹੈ ਜਿਸ ਨਾਲ ਸਾਨੂੰ ਕੰਮ ਕਰਦੇ ਰਹਿਣ ਦੀ ਲੋੜ ਹੈ, ਨਾ ਸਿਰਫ ਖਿੱਤੇ ਵਿਚ ਬਲਕਿ ਕੁਝ ਆਲਮ ਵਿਚ। ਅਸੀਂ ਨਾ ਕਿਸੇ ਨੂੰ ਉਕਸਾ ਰਹੇ ਹਾਂ ਤੇ ਨਾ ਹੀ ਕੋਈ ਸਮੱਸਿਆ ਖੜੀ ਕਰਨਾ ਚਾਹੁੰਦੇ ਹਾਂ, ਪਰ ਅਸੀਂ ਕਾਨੂੰਨ ਦੇ ਰਾਜ ਤੇ ਕੈਨੇਡੀਅਨ ਦੀ ਸੁਰੱਖਿਆ ਦੀ ਮਹੱਤਤਾ ਬਾਰੇ ਸਪਸ਼ਟ ਹਾਂ। ਇਹੀ ਵਜ੍ਹਾ ਅਸੀਂ ਭਾਰਤ ਸਰਕਾਰ ਨੂੰ ਸੱਦਾ ਦਿੰਦੇ ਹਾਂ ਕਿ ਉਹ ਸੱਚਾਈ ਸਾਹਮਣੇ ਲਿਆਉਣ ਲਈ ਸਾਡੇ ਨਾਲ ਮਿਲ ਕੇ ਕੰਮ ਕਰੇ ਤਾਂ ਕਿ ਨਿਆਂ ਤੇ ਜਵਾਬਦੇਹੀ ਯਕੀਨੀ ਬਣ ਸਕੇ।
ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫੇਰ। ਫਨੀਲੈਂਡ ਨੇ ਪੇਸ਼ ਕੀਤਾ ਨਵਾਂ ਅਫੋਰਡੇਬਲ ਹਾਊਸਿੰਗ ਐਂਡ ਗ੍ਰੋਸਰੀਜ਼ ਬਿੱਲ। ਵਿਵਾਦਗ੍ਰਸਤ ਗ੍ਰੀਨ ਬੈਲਟ ਪਲਾਨ ਨੂੰ ਫੋਰਡ ਨੇ ਪਲਟਾਇਆ। ਕੈਨੇਡੀਅਨ ਨਾਗਰਿਕ ਦੇ ਕਤਲ ਦੇ ਮਾਮਲੇ ਚ ਭਾਰਤ ਨੂੰ ਨਹੀਂ ਮਿਲੇਗੀ ਵਿਸ਼ੇਸ਼ ਰਿਆਇਤ, ਕਿਹਾ ਅਮਰੀਕਾ ਨੇ। ਜੈਲੈਂਸਕੀ ਕਰਨਗੇ ਕੈਨੇਡਾ ਦਾ ਦੌਰਾ। ਟਰੂਡੋ ਨੇ ਕਿਹਾ ਸੱਚਾਈ ਸਾਹਮਣੇ ਲਿਆਉਣ ਲਈ ਕੈਨੇਡਾ ਨਾਲ ਮਿਲ ਕੇ ਕੰਮ ਕਰੇ ਭਾਰਤ। ਇਸ ਨਾਲ ਹੀ ਆਪਣੇ ਦੋਸਤ ਐਸ ਆਰ ਠਾਕੁਰ ਨੂੰ ਦਿਓ ਇਜਾਜ਼ਤ। ਧੰਨਵਾਦ।
ਕਿਆ ਆਪਕੇ ਘਰ ਔਰ ਆਟੋ ਇੰਸ਼ੋਰੈਂਸ ਕੀ ਰਿਨਿਵਲ ਹੋ ਰਹੀ ਹੈ? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में है। टर्म्स एंड कंडीशन अप्लाई।
बंगला मोटर कार दिला दे, एक नहीं तो चार दिला दे।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6474202।
License number 10394.
Good morning everyone. You're listening to WTUR 770 AM, your trusted source for news and information. Here comes your host Ramanjeet Sidhu with the current affairs.
Ramanjeet Sidhu 22 September 2023 aur subah ke 8:11 ka sama. Pe khabran de vich ਕਾਫੀ ਕੁਛ ਚੱਲ ਹੈ ਤੇ ਉਲਝਣਾਂ ਦਰ ਉਲਝਣਾਂ ਵੱਧ ਰਹੀਆਂ ਨੇ। ਮੀਡੀਆ ਦਾ ਇਕੱਲੇ ਦਾ ਕੀ, ਜਿਸ ਕਿਸੇ ਦਾ ਵੀ ਜੋ ਰੋਲ ਹੋਣਾ ਚਾਹੀਦਾ ਉਸ ਤਰ੍ਹਾਂ ਦਾ ਰੋਲ ਬਹੁਤੀ ਤਰ੍ਹਾਂ ਨਿਭਾਇਆ ਹੀ ਨਹੀਂ ਜਾ ਰਿਹਾ, ਔਰ ਨਿਭਾਉਣ ਦੀ ਉਮੀਦ ਕਰਨੀ ਸੱਚਮੁੱਚ ਔਖੀ ਵੀ ਬਹੁਤ ਹੈ। ਦੇਖੀਦਾ ਕਿ ਹਾਂ ਏਦਾਂ ਅਧਿਆਪਕ ਅਧਿਆਪਕ ਵਰਗਾ, ਟੀਚਰ ਟੀਚਰ ਵਰਗਾ, ਜਰਨਲਿਸਟ ਜਰਨਲਿਸਟ ਵਰਗਾ ਕੰਮ ਕਰੇ, ਬਟ ਇੰਨੀ ਛੇਤੀ ਇਹ ਚੀਜ਼ਾਂ ਹੁੰਦੀਆਂ ਨਹੀਂ ਹੈ। ਇਹ ਬਹੁਤ ਔਖੀਆਂ ਨੇ, ਗੱਲ ਕਹਿਣੀ, ਸਮਝਾਉਣੀ, ਸਹੀ ਗੱਲ ਕਰਨੀ, ਇਹਦੀ ਤਵੱਕੋ ਰੱਖਣੀ ਵੀ ਮੈਨੂੰ ਤੇ ਲੱਗਦਾ ਕਿ ਤੁਹਾਨੂੰ ਜਿਉਂ ਜਿਉਂ ਤਜਰਬਾ ਹੁੰਦਾ ਤੁਸੀਂ ਇਸ ਦੀ ਤਵੱਕੋ ਕਰਨਾ ਵੀ ਛੱਡ ਦਿੰਦੇ ਹੋ। ਕਹਿੰਦੇ ਤੁਸੀਂ ਸੰਸਾਰ ਭਰ ਦੀਆਂ ਕਿਤਾਬਾਂ ਪੜ੍ਹ ਕੇ ਵੀ ਇੱਕ ਮੂਰਖ ਨਾਲ ਬਹਿਸ ਨਹੀਂ ਕਰ ਸਕਦੇ। ਹੁਣ ਇਹ ਕਹਿਣਗੇ ਤੁਮ ਕੈਸੇ ਕਹਿ ਸਕਦੇ ਹੋ ਕਿ ਉਹ ਮੂਰਖ ਹੈ, ਕਿਸੇ ਨੇ ਇੱਕ ਲਾਇਬ੍ਰੇਰੀ ਚੱਕਤੀ ਫੜ ਕੇ ਕਿਤਾਬਾਂ ਦੀ, ਉਹਦੇ ਨਾਲ ਸਿਆਣਾ ਹੋ ਜਾਊਗਾ? 28 ਅੱਖਰ ਪ੍ਰੇਮ ਦੇ ਵੀ ਤਾਂ ਹੁੰਦੇ ਨੇ। ਸੋ ਇਸ ਗੱਲ ਨੂੰ ਕਿਤੇ ਮਰਜ਼ੀ ਲੈ ਜਾਓ, ਲੌਜਿਕ ਵੀ ਨੇ, ਐਂਟੀ ਲੌਜਿਕ ਵੀ ਨੇ ਲਾਈਫ ਚ, ਪਰ ਸੱਚ ਫਿਰ ਵੀ ਕਿਤੇ ਨਾ ਕਿਤੇ ਖੜਾ ਹੁੰਦਾ। ਆਖਰ ਗੁਰਬਾਣੀ ਦੇ ਵਿੱਚ ਵੀ ਅਸੀਂ ਸੁਣਿਆ ਕਿ ਓਣਕ ਸੱਚ ਰਹੀ। ਓਣਕ ਕਦੋਂ ਹੈ ਇਹ ਨਹੀਂ ਆਪਾਂ ਨੂੰ ਅਜੇ ਤੱਕ ਉਹਦੀ ਨਿਸ਼ਾਨਦੇਹੀ ਹੋਈ, ਪਰ ਕਹਿਣ ਦੇ ਅਖੀਰ ਵਿੱਚ ਸੱਚ ਹੁੰਦਾ। ਤੇ ਚੱਲਦੇ ਘਟਨਾਕ੍ਰਮ ਦਾ ਅਖੀਰ ਕਦੋਂ ਆਏਗਾ, ਚੱਲਦੇ ਘਟਨਾਕ੍ਰਮ ਦਾ ਅਖੀਰ ਕਦੋਂ ਆਏਗਾ, ਉਹ ਅਲੱਗ ਚੀਜ਼ ਹੈ। ਇਤਿਹਾਸ ਵਿੱਚ ਬਹੁਤ ਸਾਰੀਆਂ ਸ਼ਖਸੀਅਤਾਂ ਦਾ ਫੈਸਲਾ ਹੋ ਵੀ ਚੁੱਕਿਆ, ਕਿਸੇ ਨੂੰ ਬਹੁਤ ਪੋਜ਼ਿਟਿਵ ਕਦੇ ਪੇਂਟ ਕੀਤਾ ਹੋਊਗਾ, ਪਰ ਅੱਜ ਇਤਿਹਾਸ ਆਪਣਾ ਨਿਰਣਾ ਘਰੀ ਬੈਠਾ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਛਾਣ ਬੈਠਿਆ। ਹਾਂ, ਉਦੋਂ ਜਿਹਨਾਂ ਨੂੰ ਇਨਸਾਫ ਮਿਲਣਾ ਸੀ ਉਹ ਨਹੀਂ ਮਿਲਿਆ, ਤੇ ਹੁਣ ਜਿਹਨਾਂ ਨੇ ਸਿੱਖਿਆ ਲੈਣੀ ਸੀ ਉਹਨਾਂ ਨੇ ਸਿੱਖਿਆ ਵੀ ਨਹੀਂ ਲਈ। ਇਹਦਾ ਮਤਲਬ ਕਹਾਣੀ ਉੱਥੇ ਵੀ ਉੱਥੇ ਤਾਂ ਨਹੀਂ ਰਹਿ ਗਈ, ਚਲੋ ਕੋਈ ਨੀ, ਰਹਿ ਗਈ ਹੋਣੀ ਆ, ਮੈਂ ਕੀ ਕਹਿ ਸਕਦਾ। ਵਨ ਰੀਜ਼ਨ ਪੀਪਲ ਇਨਸਿਸਟ ਦੈਟ ਯੂ ਯੂਜ ਦੀ ਪ੍ਰੋਪਰ ਚੈਨਲਸ ਟੂ ਚੇਂਜ ਥਿੰਗਸ ਇਜ਼ ਬਿਕਾਜ਼ ਦੇ ਹੈਵ ਕੰਟਰੋਲ ਆਫ ਦਾ ਪ੍ਰੋਪਰ ਚੈਨਲ ਐਂਡ ਦੇ ਆਰ ਕੌਨਫੀਡੈਂਟ ਇਟ ਵੋਂਟ ਵਰਕ। ਸਾਨੂੰ ਵੀ ਇਹ ਕਹਿੰਦੇ ਆ ਕਿ ਤੁਸੀਂ ਇਸ ਤਰ੍ਹਾਂ ਕੰਮ ਕਰੋ, ਇਸ ਤਰ੍ਹਾਂ ਕਰੋ, ਕਾਨੂੰਨ ਦੀ ਪਾਲਣਾ ਕਰੋ, ਐਂ ਕਰਕੇ ਕਰ ਲੈਣਾ ਸੀ, ਐਂ ਕਰਕੇ ਕਰ ਲੈਣਾ ਸੀ, ਪਰ ਜਦੋਂ ਅਸੀਂ ਕਹਿੰਦੇ ਨਾ ਕਿ ਸਹੀ ਢੰਗ ਨਾਲ ਕੰਮ ਕਰੋ ਜਾਂ ਕਾਨੂੰਨੀ ਤੌਰ ਤੇ ਕੰਮ ਕਰੋ, ਤੇ ਫਿਰ ਕਈ ਵਾਰ ਉਹਦੀਆਂ ਪੇਚੀਦਗੀਆਂ ਕੁਛ ਹੋਰ ਤਰ੍ਹਾਂ ਨਿਕਲ ਜਾਂਦੀਆਂ ਨੇ। ਹੁਣ ਇਸ ਚੀਜ਼ ਨੂੰ ਅਸੀਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੇ ਨਾਲ ਵੀ ਜੋੜ ਕੇ ਦੇਖ ਸਕਦੇ ਹਾਂ, ਪਰ ਇਹ ਉੱਥੇ ਨਹੀਂ ਹੈ। ਇਹ ਆਮ ਲੋਕਾਂ ਦੇ ਉੱਤੇ ਢੁੱਕਣ ਵਾਲੀ ਗੱਲ ਹੈ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਗੇੜ ਦੇ ਵਿੱਚ ਫਸਾ ਦਿੱਤਾ ਜਾਂਦਾ, ਕਿਉਂਕਿ ਪਤਾ ਹੁੰਦਾ ਹੈ ਕਿ ਇਹਨਾਂ ਤੋਂ ਇਹ ਕਾਰਵਾਈਆਂ ਪੂਰੀ ਤਰ੍ਹਾਂ ਸਿਰੇ ਚੜ੍ਹਨੀਆਂ ਹੀ ਨਹੀਂ। ਤੇ ਲੋਕ ਉਸੇ ਭਵ ਸਾਗਰ ਦੇ ਵਿੱਚ ਉਲਝੇ ਰਹਿਣਗੇ ਕਿਉਂਕਿ ਅਸੀਂ ਉਹਨਾਂ ਨੂੰ ਇਸ ਪਾਰ ਕੇ ਹਾਂ ਹਾਂ ਪਹਿਲਾਂ ਕੰਮ ਕਰਕੇ ਲਿਆਓ, ਨਾ ਨੌ ਮਨ ਫੇਲ ਹੋਊਗਾ ਔਰ ਨਾ ਹੀ ਇਰਾਦਾ ਨਾਚੇਗੀ। ਤੇ ਅੱਜ ਅਸੀਂ ਵੀਜ਼ਾ ਰਿਸਟ੍ਰਿਕਸ਼ਨ, ਉਹਨਾਂ ਦਾ ਪ੍ਰਭਾਵ ਤੇ ਚੱਲ ਰਹੀ ਜਾਂਚ ਤੇ ਉਹਦੇ ਵਿੱਚ ਦੋ ਦੇਸ਼ ਕਿਹੋ ਜਿਹੀਆਂ ਖਬਰਾਂ ਲਾ ਰਹੇ ਨੇ, ਕਿਹੋ ਜਿਹੀਆਂ ਗੱਲਾਂ ਨੂੰ ਉਭਾਰ ਕੇ ਲਿਆ ਰਹੇ, ਤੇ ਹੁਣ ਅਸੀਂ ਕਿੰਨੇ ਕੁ ਅਵੇਅਰ ਹੋ ਜਾਵਾਂਗੇ ਇਸ ਮਾਮਲੇ ਨੂੰ ਸਹੀ ਢੰਗ ਨਾਲ ਸਮਝਣ ਲਈ। ਇਹ ਇੱਕ ਕਸ਼ਮਕਸ਼ ਵੀ ਚੱਲਦੀ ਹੈ, ਦੇਖਾਂਗੇ ਉਹਦੇ ਤੇ ਅਸੀਂ ਕੀ ਕੁਛ ਡਿਸਕਸ ਕਰ ਸਕਦੇ। ਅੱਜ ਕੈਨੇਡਾ ਵਿੱਚ ਵੀ ਬਹੁਤ ਕੁਛ ਛਪਿਆ, ਇੰਡੀਆ ਵਿੱਚ ਵੀ, ਇੰਡੀਆ ਚ ਤਾਂ ਇੱਕ ਅਖਬਾਰ ਨੇ ਜੰਤਰੀ ਉਹ ਛਾਪਤੀ ਕਿ ਕੈਨੇਡਾ ਦਾ ਜਨਮ ਇੰਨੀ ਤਰੀਕ ਨੂੰ ਹੋਇਆ ਸੀ, ਇਸ ਹਿਸਾਬ ਨਾਲ ਇਹਦੀ ਗ੍ਰਹਿ ਚਾਲ ਇੱਥੇ ਆ। ਉਧਰੋਂ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਸੀ, ਕੱਢ ਲਈ ਤੇ ਪਤਾ ਨੀ ਕੀ ਹੁੰਦੀ, ਉਹ ਕੁਛ ਕਹਿੰਦੇ ਹੁੰਦੇ ਸਾਲ ਸਦੀ ਦੀ ਚੜੀ ਹੋਈ ਹੈ, ਤੇ ਉਹਨਾਂ ਨੇ ਆਪਣੀ ਗੱਲ ਕਰ ਲਈ। ਤੇ ਜੇ ਕੈਨੇਡਾ ਨੇ ਉਪਾਅ ਕਰਾਉਣਾ ਤੇ ਭਰਾਵਾ ਇੱਥੇ ਵੀ ਹੈਗਾ, ਕੋਈ ਨਾ ਕੋਈ ਉਹਨਾਂ ਦਾ ਵਸੀਲਾ ਕਰ ਦੇਣਗੇ ਤੇ ਟਰੂਡੋ ਸਾਹਿਬ ਦੇ ਵੀ ਉਪਾਅ ਕਰਕੇ ਦਿੱਤੇ ਜਾ ਸਕਦੇ। ਸੋ ਲੱਗੀ ਤੇ ਹਰ ਕੋਈ ਆਪਣੀ ਆਪਣੀ ਦੁਕਾਨ ਤੇ ਲਾਉਣ ਲੱਗ ਗਿਆ। ਸੋ ਕਿਸੇ ਨਾ ਕਿਸੇ ਨੂੰ ਇਹ ਹੁੰਦਾ ਕਿ ਲੱਗੇ ਹੱਥ ਆਪਾਂ ਵੀ 4 ਰੁਪਈਏ ਵੱਢ ਦਈਏ ਤੇ ਚੰਗੀ ਗੱਲ ਹੈ। ਖੈਰ ਕੁਛ ਤੇ ਇਸ ਮਾਮਲੇ ਦੇ ਉੱਤੇ ਚਰਚਾ ਹੋਏਗੀ, ਤੇ ਫਿਰ 9 ਵਜੇ ਮੇਰੇ ਨਾਲ ਗੈਸਟ ਸ਼ਾਮਲ ਹੋਣਗੇ ਚੰਡੀਗੜ੍ਹ ਯੂਨੀਵਰਸਿਟੀ ਤੋਂ, ਡੀ ਏ ਵੀ ਕਾਲਜ ਚੰਡੀਗੜ੍ਹ ਤੋਂ, ਇਕਨੋਮਿਕਸ ਨੂੰ ਲੈ ਕੇ ਗੱਲ ਕਰਨੀ ਆ। ਮੁੱਖ ਤਾਂ ਸਾਡਾ ਆਧਾਰ ਇੰਡੀਅਨ ਇਕਾਨਮੀ ਚ ਸੀ ਕਿ ਬਹੁਤ ਵੱਡੇ ਵੱਡੇ ਕਰਪਸ਼ਨ ਦੇ ਮਾਮਲੇ, ਹੇਰਾ ਫੇਰੀਆਂ ਸਰਕਾਰੀ ਤੌਰ ਤੇ ਹੋਈਆਂ ਸਾਹਮਣੇ ਆਈਆਂ ਨੇ, ਪਰ ਡਿਸਕਸ ਤਾਂ ਉਹ ਕਰਨਾ ਸੀ, ਉਹਦੀ ਤਿਆਰੀ ਕਰ ਰਹੇ ਸੀ। ਉਹ ਤੋਂ ਬਾਅਦ ਆਹ ਡਿਪਲੋਮੈਟਿਕ ਕੋਨਫਲਿਕਟ ਤੇ ਰਿਫਟ ਆ ਗਈ, ਤੇ ਹੁਣ ਇਹਦਾ ਕੀ ਦੁਵੱਲੇ ਵਪਾਰ ਦੇ ਉੱਪਰ, ਬਾਇਲੇਟਰਲ ਜਾਂ ਟ੍ਰੇਡ ਦੇ ਉੱਪਰ ਕੀ ਇੰਪੈਕਟ ਪਊਗਾ, ਤੇ ਨਾਲ ਅਸੀਂ ਇੰਡੀਆ ਦੇ ਅੰਦਰੂਨੀ ਇਕਨੋਮਿਕ ਹਾਲਾਤ, ਉਹ ਵੀ ਜਿਹੜੇ ਅਖਬਾਰਾਂ ਚ ਛਪਿਆ ਬਾਹਲਾ ਨੀ ਸਾਨੂੰ ਪਤਾ, ਕੈਗ ਦੀ ਰਿਪੋਰਟਸ ਆਈਆਂ ਸੀਗੀਆਂ, ਕੰਟਰੋਲਰ ਆਡੀਟਰ ਜਨਰਲ ਆਫ ਇੰਡੀਆ, ਤੇ ਇੰਡੀਆ ਦੀ ਅੰਦਰਲੇ ਅੰਦਰੂਨੀ ਹਾਲਾਤ ਤੇ ਪਲੱਸ ਇਹ ਅੰਤਰਰਾਸ਼ਟਰੀ ਪੱਧਰ ਦੇ। ਸੋ ਇਸ ਤਰ੍ਹਾਂ ਦੀ ਗੱਲਬਾਤ ਅੱਜ ਸਾਡਾ ਵਿਸ਼ਾ ਵਸਤੂ ਹੋਊਗਾ। ਸੋ ਪਹਿਲਾਂ ਇੱਕ ਗੀਤ ਤੇ ਉਸ ਤੋਂ ਬਾਅਦ ਫਿਰ ਅਸੀਂ ਖਬਰਾਂ ਤੇ ਚਰਚਾ ਸ਼ੁਰੂ ਕਰਦੇ ਹਾਂ। ਤੇ ਸਟੂਡੀਓ ਦਾ ਨੰਬਰ 416-620-1778, ਤੁਸੀਂ ਇਸ ਚਰਚਾ ਚ ਗੱਲਬਾਤ ਚ ਕਿਸੇ ਵੀ ਸਮੇਂ ਸ਼ਾਮਲ ਹੋ ਸਕਦੇ ਹੋ। ਤੇ ਹੁਣ ਇੱਕ ਗੀਤ।
ਤੂੰ ਇਸ ਤਰ੍ਹਾਂ ਮੇਰੀ ਜ਼ਿੰਦਗੀ ਮੇ ਸ਼ਾਮਿਲ ਹੈ, ਤੂੰ ਇਸ ਤਰ੍ਹਾਂ ਮੇਰੀ ਜ਼ਿੰਦਗੀ ਮੇ ਸ਼ਾਮਿਲ ਹੈ, ਜਹਾਂ ਵੀ ਜਾਓ ਯੇ ਲਗਤਾ ਹੈ ਤੇਰੀ ਮਹਿਫਿਲ ਹੈ, ਤੂੰ ਇਸ ਤਰ੍ਹਾਂ ਮੇਰੀ ਜ਼ਿੰਦਗੀ ਮੇ ਸ਼ਾਮਿਲ ਹੈ। ਯੇ ਆਸਮਾਨ ਯੇ ਬਾਦਲ ਯੇ ਰਾਸਤੇ ਯੇ ਹਵਾ, ਯੇ ਆਸਮਾਨ ਯੇ ਬਾਦਲ ਯੇ ਰਾਸਤੇ ਯੇ ਹਵਾ, ਹਰੇਕ ਚੀਜ਼ ਹੈ ਆਪਣੀ ਜਗ੍ਹਾ ਠਿਕਾਨੇ ਤੇ, ਸ਼ਿਕਾਇਤ ਨਹੀਂ ਜ਼ਮਾਨੇ ਸੇ, ਯੇ ਜ਼ਿੰਦਗੀ ਹੈ ਸਫ਼ਰ, ਤੂੰ ਸਫ਼ਰ ਕੀ ਮੰਜ਼ਿਲ ਹੈ, ਜਹਾਂ ਵੀ ਜਾਓ ਯੇ ਲਗਤਾ ਹੈ ਤੇਰੀ ਮਹਿਫਿਲ ਹੈ, ਇਸ ਤਰ੍ਹਾਂ ਮੇਰੀ ਜ਼ਿੰਦਗੀ ਮੇ ਸ਼ਾਮਿਲ ਹੈ। شے ہے محبت کے نور سے روشن یہ روشنی جو نہ ہو زندگی ادھوری ہے رہے وفا میں کوئی ہم سفر ضروری ہے یہ راستہ کہیں تنہا کٹے تو مشکل ہے جہاں بھی جاؤں یہ لگتا ہے تیری محفل ہے تو اس طرح سے میری زندگی میں شامل ہے
to enjoy ever
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
Current affairs di shuruaat karde haan. Main ek choti ji gall apne manukhi vikas aakar nu sanu vi zindagi mili hai te badi thodi mili hai te ida bahut piche ja ke tak nigah maareya manukh di hond to leke ਇਨਸੈਪਸ਼ਨ ਹੁੰਦੀ ਹੈ ਓਰੀਜਨ ਹੁੰਦਾ ਹੈ ਐਵੋਲੂਸ਼ਨ ਹੁੰਦਾ ਹੈ ਉੱਥੋਂ ਕਦੇ ਕਦੇ ਜੀ ਕਰਦਾ ਹੁੰਦਾ ਕਿ ਪਿੱਛੇ ਤੱਕ ਜਾ ਕੇ ਦੇਖ ਕੇ ਆਵਾਂ ਕੌਮਾਂ ਤੋਂ ਪਹਿਲਾਂ ਕੀ ਸੀਗਾ ਧਰਮਾਂ ਤੋਂ ਪਹਿਲਾਂ ਅਸੀਂ ਕੀ ਸੀਗੇ ਕਈ ਕਹਿੰਦੇ ਜੀ ਉਹ ਤੋਂ ਬਾਅਦ ਅਸੀਂ ਸਿਆਣੇ ਹੋ ਗਏ ਤੇ ਉਹੀ ਪੜਾ ਠੀਕ ਹੈ ਫਿਰ ਉਹ ਤੋਂ ਪਿੱਛੇ ਚਲੇ ਜਾਓ ਉਹ ਤੋਂ ਪਿੱਛੇ ਚਲੇ ਜਾਓ ਜਾਂਦੇ 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 ਹੌਲੀ ਹੌਲੀ ਸਾਡੀ ਜਦੋਂ ਕੋਗਨੀਸ਼ਨ ਹੈ ਸਿਆਣਪ ਹੈ ਸੂਝ ਹੈ ਕੋਗਨੀਸ਼ਨ ਉਹ ਫੇਡ ਆਊਟ ਹੁੰਦੀ ਹੁੰਦੀ ਅਸੀਂ ਪਸ਼ੂਆਂ ਵਰਗੇ ਦਿਮਾਗ ਵਾਲੇ ਦੌਰ ਵਿੱਚ ਜਾ ਪਹੁੰਚਦੇ ਹਾਂ ਤੇ ਉਸ ਪਸ਼ੂਆਂ ਵਰਗੇ ਨੂੰ ਅਸੀਂ ਜ਼ਿੰਦਗੀ ਦਾ ਦੌਰ ਕਹਿੰਦੇ ਸੀ ਔਰ ਇਸ ਨੂੰ ਅਸੀਂ ਸਿਵਿਲਾਈਜੇਸ਼ਨ ਦਾ ਦੌਰ ਆਖਦੇ ਹਾਂ ਕਦੇ ਤੁਲਨਾ ਕਰਕੇ ਦੇਖੋ ਤੇ ਸੱਚਮੁੱਚ ਸਿਵਿਲਾਈਜੇਸ਼ਨ ਦੀ ਡੈਫੀਨੇਸ਼ਨ ਦੁਬਾਰਾ ਲਿਖਣ ਨੂੰ ਜੀ ਕਰਦਾ ਕਿ ਮੈਨੂੰ ਤਾਂ ਪਸੰਦ ਨਹੀਂ ਆਈ ਸੱਚੀ ਮੈਂ ਇਹ ਜੇ ਇਹਨੂੰ ਕਹਿੰਦੇ ਆ ਕਿ ਮਨੁੱਖ ਹੁਣ ਸਿਆਣਪ ਤੇ ਆ ਗਿਆ ਇੰਨੇ ਫਲਸਫੇ ਆ ਸਾਡੇ ਕੋਲ ਏਡੇ ਏਡੇ ਗ੍ਰੰਥ ਪਏ ਆ ਸਕ੍ਰਿਪਚਰਸ ਪਈਆਂ ਨੇ ਪਰ ਕਾਹਦੀਆਂ ਨੇ ਕਿੱਥੇ ਨੇ ਆਪਣੇ ਕਰੈਕਟਰ ਵਿੱਚ ਤਾਂ ਦਿਖਦੀਆਂ ਨੇ ਕੋਈ ਬੜਾ ਮਹਾਨ ਪੰਜਾਬੀ ਕੌਮ ਹੈ ਅਸੀਂ ਮਹਾਨ ਪੰਜਾਬੀ ਕੌਮ ਦੇ ਵਾਰਸ ਹੈ ਮੈਂ ਮਹਾਨ ਸਿੱਖ ਕੌਮ ਦਾ ਵਾਰਸ ਹੈ ਮੈਂ ਕਿਹਾ ਮੈਂ ਕਿੱਥੋਂ ਵਾਰਸ ਹੋ ਗਿਆ ਯਾਰ ਤੁਸੀਂ ਕਿੱਥੋਂ ਹੋ ਗਏ ਆਪਾਂ ਨਾ ਆਪਣੀ ਕਰਨੀ ਦੇ ਵਾਰਸ ਹੈ ਮੈਂ ਕੀ ਕਰ ਰਿਹਾ ਮੈਂ ਕਿੱਥੋਂ ਪੈਦਾ ਹੋ ਕੇ ਆਇਆ ਉਹ ਮੇਰੀ ਕੁਆਲੀਫਿਕੇਸ਼ਨ ਕਿਵੇਂ ਬਣ ਗਈ ਇੱਕ ਮੁਸਲਮਾਨ ਹੋਣਾ ਇੱਕ ਜਨਮ ਦੇ ਨਾਲ ਇੱਕ ਸਿੱਖ ਹੋ ਜਾਣਾ ਜਾਂ ਇੱਕ ਪੰਜਾਬੀ ਹੋ ਜਾਣਾ ਉਹ ਚ ਮੇਰੀ ਕੁਆਲੀਫਿਕੇਸ਼ਨ ਕਿਵੇਂ ਬਣ ਗਈ ਮੈਨੂੰ ਸਾਰੀ ਪੰਜਾਬੀਅਤ ਦਾ ਮਾਣ ਕਿਵੇਂ ਮਿਲ ਗਿਆ ਮੈਨੂੰ ਪੂਰੀ ਪੰਜਾਬੀ ਈਵਨ ਤੁਸੀਂ ਪੰਜਾਬੀ ਲਿਟਰੇਚਰ ਦੀ ਵੀ ਗੱਲ ਕਰ ਲਓ ਉਹ ਸਾਰੀ ਪੰਜਾਬੀਅਤ ਮੇਰੇ ਵਿੱਚ ਕਿੱਥੋਂ ਆ ਗਈ ਇਹ ਤਾਂ ਉਸ ਪੰਜਾਬੀਅਤ ਨਾਲ ਮੈਨੂੰ ਜੁੜਨਾ ਪੈਣਾ ਉਹਦੇ ਲਈ ਮੈਨੂੰ ਐਫਰਟਸ ਕਰਨੇ ਪੈਣਗੇ ਮੁਸਲਮਾਨ ਦੇ ਘਰ ਜੰਮ ਕੇ ਅਸੀਂ ਮੁਸਲਮਾਨ ਹੁੰਦੇ ਹਾਂ ਸ਼ੀਆ ਦੇ ਸ਼ੀਆ ਸੁੰਨੀ ਦੇ ਸੁੰਨੀ ਅਹਿਮਦੀਆਂ ਦੇ ਅਹਿਮਦੀ ਸਿੱਖਾਂ ਚ ਸਿੱਖ ਰਾਮਗੜੀਆ ਮਜ਼੍ਹਬੀ ਸਿੱਖ ਜੱਟ ਪੰਦੂ ਸਿੱਧੂ ਭੁੱਲਰ ਪਤਾ ਨੀ ਕਿੰਨੀ ਕਿਸਮ ਹੀ ਆ ਯਾਰ ਨਾਂ ਲਈ ਚਲੋ ਜਿਹਦਾ ਨਾਂ ਲੱਗਿਆ ਉਦੋਂ ਭਾਵਾਂ ਆਪਾਂ ਕੌਨਫਲਿਕਟ ਚ ਪਾ ਲਈਏ ਪਰ ਹੈ ਕੀ ਕਿਸ ਚੀਜ਼ ਨੂੰ ਮੈਂ ਸਬਸਕ੍ਰਾਈਬ ਕਰਦਾ ਕਿ ਮੈਂ ਸੱਚਮੁੱਚ ਮੇਰੇ ਕੰਮਾਂ ਨੇ ਮੈਨੂੰ ਰਿਪ੍ਰਜੈਂਟ ਕਰਕੇ ਲੋਕਾਂ ਨੇ ਕਿਹਾ ਕਿ ਬਈ ਇਹ ਤਾਂ ਬਾਬੇ ਵਾਲੇ ਰਸਤੇ ਤੇ ਚੱਲਣ ਵਾਲਾ ਬੰਦਾ ਇਹ ਤਾਂ ਲੋਕ ਤੇ ਫੈਸਲਾ ਕਰਨਗੇ ਨਾ ਅਸੀਂ ਆਪਣੇ ਆਪ ਨੂੰ ਕਿਵੇਂ ਦਾਵਾ ਕਰ ਦਿੰਦੇ ਹਾਂ ਕਿ ਮੈਂ ਉਸ ਕੌਮ ਦਾ ਵਾਰਸ ਹੈ ਮੈਂ ਨਹੀਂ ਹੈਗਾ ਜਿੰਨੀ ਦੇਰ ਤੱਕ ਮੇਰੀ ਕਰਨੀ ਜਿਹੜਾ ਮੇਰੇ ਕੰਮ ਐਕਸ਼ਨਸ ਨੇ ਜਿਹੜੇ ਮੇਰੇ ਉਹ ਤਾਂ ਨਹੀਂ ਨਾ ਹੈ ਹਾਂ ਮੇਰੇ ਕੋਲ ਇੱਕ ਪਾਸਪੋਰਟ ਹੈ ਡਾਕੂਮੈਂਟ ਹੈ ਸਿਮ ਕਾਰਡ ਹੋ ਗਿਆ ਆਧਾਰ ਕਾਰਡ ਇੰਡੀਆ ਚ ਹੋ ਗਿਆ ਤੁਸੀਂ ਤਾਂ ਡਾਕੂਮੈਂਟੇਸ਼ਨਲ ਪਰੂਫ ਦੇ ਰਹੇ ਹੋ ਕਰਨੀ ਦੇ ਵਿੱਚ ਤਾਂ ਕੁਛ ਹੈ ਹੀ ਨਹੀਂ ਨਾ ਕਿਰਦਾਰ ਦੇ ਵਿੱਚ ਕਦੋਂ ਗੱਲਾਂ ਆਉਣਗੀਆਂ ਉਦੋਂ ਹੋ ਸਕਦੇ ਸੋ ਇੱਕ ਨੁਕਤਾ ਤਾਂ ਇਹ ਹੈ ਦੂਜਾ ਜਿਹੜਾ ਸੂਝ ਤੇ ਸਿਆਣਪ ਹੈ ਉਹ ਤੋਂ ਬਾਅਦ ਇਸ ਧਰਤੀ ਵਿੱਚੋਂ ਪੈਦਾ ਹੋਏ ਖਜ਼ਾਨਿਆਂ ਨੂੰ ਦੇਖ ਕੇ ਬੰਦਾ ਪਾਗਲ ਹੋਇਆ ਤਕਰੀਬਨ ਸਾਨੂੰ ਕੁਝ ਹਜ਼ਾਰ ਸਾਲ ਹੋ ਗਏ ਇਹ ਧਰਤੀ ਦੇ ਪੇਟ ਵਿੱਚੋਂ ਖਜ਼ਾਨੇ ਨਿਕਲਿਆ ਦਿਮਾਗ ਖਰਾਬ ਹੋ ਗਿਆ ਉਹ ਲਿਥੀਅਮ ਨਿਕਲਿਆ ਆ ਕਿਹੜੇ ਦੇਸ਼ ਚ ਨਿਕਲਿਆ ਉੱਥੇ ਲੋਕ ਲੜਾ ਲੜਾ ਕੇ ਮਾਰ ਦੋ ਉੱਥੇ ਹੀਰੇ ਨਿਕਲਿਆ ਗੋਲਕੁੰਡਾ ਉੱਥੇ ਕੋਹੇ ਨੂੰ ਰੱਖੋ ਨੂੰ ਇੱਕ ਰਾਜੇ ਨੇ ਦੂਜੇ ਨੇ ਤੀਜੇ ਤੋਂ ਤੀਜੇ ਨੇ ਚੌਥੇ ਤੋਂ ਹਜੇ ਅਸੀਂ ਪਾਣੀ ਕਹਿੰਦੇ ਉਹਨਾਂ ਨਾ ਭੁੱਖੇ ਜੱਟ ਨੂੰ ਵੈਸੇ ਤਾਂ ਉਹਨੂੰ ਜਾਤ ਨਾਲ ਜੋੜਿਓ ਕਿ ਭੁੱਖੇ ਜੱਟ ਨੂੰ ਕੌਲਾ ਥਿਆਇਆ ਪਾਣੀ ਪੀ ਪੀ ਆਫਰਿਆ। ਹਜੇ ਤਾਂ ਸਾਨੂੰ ਬੰਦਿਆਂ ਨੂੰ ਕਿਤੋਂ ਤੇਲ ਲੱਭ ਗਿਆ, ਦਿਮਾਗ ਖਰਾਬ ਹੋ ਜਾਂਦਾ ਸਾਡਾ, ਹਾਂਜੀ ਲੀਥੀਅਮ ਲੱਭ ਗਿਆ, ਪੋਟਾਸ਼ੀਅਮ ਲੱਭ ਗਿਆ, ਨਿਕਲ ਲੱਭ ਗਈ, ਗੋਲਡ ਲੱਭ ਗਿਆ। ਉਹ ਕਹਿੰਦੇ ਜੀ ਇੱਕ ਹੋਰ ਕਿਤੇ ਗ੍ਰਹਿ ਆ ਉੱਥੋਂ ਸੋਨਾ ਮਿਲ ਜੂਗਾ, ਉੱਥੇ ਇੰਨਾ ਸੋਨਾ ਮਿਲ ਜੂਗਾ। ਹਜੇ ਤਾਂ ਸਾਨੂੰ ਇਸ ਧਰਤੀ ਦੇ ਖਜ਼ਾਨਿਆਂ ਨੂੰ ਦੇਖ ਕੇ ਸਾਡਾ ਦਿਮਾਗ ਟਿਕਾਣੇ ਤੇ ਆਉਣ ਨੂੰ ਟਾਈਮ ਲੱਗੂਗਾ। ਆ ਤਾਂ ਹੀ ਤਾਂ ਸਾਰੇ ਪਾਸੇ ਤਰਥਲੀ ਮੱਚੀ ਪਈ ਆ। ਅੱਜ ਵੀ ਜਾ ਕੇ ਦੇਖੋ ਇਹ ਕੋਈ ਸਟੇਟਾਂ ਦੇ ਮਸਲੇ ਨਹੀਂ ਹੈਗੇ, ਪਿੱਛੇ ਬੈਠੇ ਹਿਸਾਬ ਲਾ ਰਹੇ ਇੰਨੇ ਟ੍ਰਿਲੀਅਨ ਡਾਲਰ ਏਦਾਂ ਬਣ ਜਾਣਗੇ, ਫਿਰ ਇੱਥੇ ਲੁਕੋ ਲਾਂਗੇ, ਸਾਰੀ ਦੁਨੀਆਂ ਕਰਜ਼ਾਈ ਆ, ਪੈਸਾ ਪਤਾ ਨੀ ਕਿੱਥੇ ਪਿਆ, ਉਹ ਵੀ ਕਮਾ ਕਮਾ ਕੇ ਉਹਨਾਂ ਤੋਂ ਵਰਤ ਨਹੀਂ ਹੋਣਾ। ਇੱਕ ਟ੍ਰਿਲੀਅਨ ਡਾਲਰ ਕਿਹੜਾ ਬੰਦਾ ਵਰਤ ਸਕਦਾ? ਅੱਜ ਜੇ ਆਪਾਂ ਪੂਰੇ ਬੰਦੇ ਨੂੰ ਜੇ ਕਿਸੇ ਨੂੰ ਅਮੀਰ ਆਦਮੀ ਨੂੰ ਕਹਿ ਵੀ ਦੇਵਾਂ ਕਿ ਬਾਈ ਤੂੰ ਕਮਾਈ ਤਾਂ ਜਾਂਦਾ ਯਾਰ, ਇਹਨੂੰ ਖਰਚ ਕੀ ਦਿਖਾ ਦੇ, ਕਿਸੇ ਅਮੀਰ ਆਦਮੀ ਨੂੰ ਕਹੋ ਵੀ ਖਰਚ, ਉਹ ਕਹਿੰਦਾ ਨਹੀਂ ਖਰਚੇ ਦੇ ਨਾਲ ਤਾਂ ਫਿਰ ਖਰਾਬ ਹੋ ਜੂਗਾ, ਤੇ ਫਿਰ ਕਿੰਨਾ ਕੁ ਖਰਚਣਾ ਆਪਣੇ ਤੇ, ਕਮਾਉਣ ਲੱਗੇ ਉਹਨੇ ਇੱਕ ਰੁਪਈਆ ਨੀ ਦੇਣਾ, ਤੁਸੀਂ ਮਾੜਾ ਜਿਹਾ ਕਰਕੇ ਦੇਖੋ। ਸੋ ਉਹ ਜਹਾਟ ਕਿਸੇ ਹੋਰ ਗੱਲ ਦੀ ਹੈ, ਜਸਟੀਫਿਕੇਸ਼ਨ ਹੈ ਕਿਸੇ ਨਾ ਕਿਸੇ ਤਰ੍ਹਾਂ, ਜੋ ਮਰਜ਼ੀ ਉਹਨਾਂ ਚੋਂ ਕੱਢੀ ਚੱਲੋ ਤੁਸੀਂ, ਸੱਚ ਬਹੁਤ ਹੋ ਰਿਹਾ, ਦਾਨ ਦਕਸ਼ਣਾ ਹੋ ਰਹੀਆਂ, ਆਪਣੇ ਹੀ ਰੱਬ ਨੂੰ ਆਪ ਹੀ ਸਵੇਰੇ ਉੱਠ ਕੇ ਧੋਖਾ ਦੇ ਦਿੰਦੇ 10 ਰੁਪਈਏ ਚੜਾ ਕੇ, ਉਹਨੂੰ ਨੀ ਪਤਾ ਵੀ ਤੂੰ ਸਾਰੇ ਦਿਨ ਚ ਕੀ ਕਮਾਇਆ, ਨਾਲੇ ਜਾਣੀ ਜਾਣਾ, ਨਾਲੇ ਮੈਂ ਉਹਨੂੰ ਸਵੇਰੇ ਬੇਵਕੂਫ ਬਣਾ ਦੇਣਾ, ਆਪਣੇ ਹੀ ਮਸਨੂਈ ਰੱਬ ਨੂੰ ਆਪ ਹੀ ਬੇਵਕੂਫ ਬਣਾ ਲੈਂਦੇ ਹਾਂ, ਆਪ ਹੀ ਠੱਗੀ ਮਾਰੇ ਆਉਂਦੇ ਹਾਂ। ਔਰ ਕਈਆਂ ਦੀਆਂ ਮੈਂ ਵੱਡੀਆਂ ਵੱਡੀਆਂ ਕੋਠੀਆਂ ਦੇ ਬਾਹਰ ਲਿਖਿਆ ਦੇਖਿਆ ਜੀ, ਇਹ ਵੀ ਦਾਤਾ ਤੇਰੀ ਦਾਤਾ, ਮੈਂ ਕਿਹਾ ਯਾਰ ਇਹ ਬੰਦਾ ਕੀ ਹੈ? ਕਹਿੰਦੇ ਜੀ ਉਹ ਕਸਟਮ ਵਾਲਾ ਅਫਸਰ ਹੈ। ਔਰ ਸਿੱਧੇ ਮੈਂ ਕਿੰਨੀ ਵਾਰ ਦਫ਼ਤਰਾਂ ਚ ਘੁੰਮਿਆ, ਪੱਤਰਕਾਰੀ ਚ ਵੀ ਘੁੰਮਿਆ, ਹੁਣ ਵੀ ਜਾਣਾ, 10% 5% ਸਿੱਧੀ ਰਿਸ਼ਵਤ ਚੱਲਦੀ ਹੈ ਯਾਰ, ਕੋਈ ਕਿਸੇ ਧਰਮ ਜਾਤ ਗੋਤ ਕੋਈ ਮੰਨਣ ਵਾਲਾ ਕੋਈ ਨਾ ਮੰਨਣ ਵਾਲਾ, ਪੈਸਾ ਸਭ ਦਾ ਧਰਮ ਹੈ, ਉੱਥੇ ਕੋਈ ਲੜਾਈ ਨੀ ਹੈਗੀ। ਉੱਥੇ ਹਿੰਦੂ ਮੁਲਾਜ਼ਮ ਦੀ ਰਿਸ਼ਵਤ ਲੈਂਦੇ, ਸਿੱਖ ਵੀ ਲੈਂਦੇ ਆ, ਸਿੱਖ ਨੇ ਤਾਂ ਕਦੇ ਨੀ ਕਿਹਾ ਵੀ ਮੈਂ ਸਿੱਖ ਹੋਣ ਕਰਕੇ ਨੀ ਲੈਂਦਾ, ਕੋਈ ਹਿੰਦੂ ਨੇ ਕਹਿੰਦਾ ਮੈਂ ਭਾਰਤ ਦਾ ਹਿੰਦੂ ਆ, ਮੇਰੇ ਚ ਤਾਂ ਰਾਮ ਚੰਦਰ ਜੀ ਦੀ ਦਿੱਤੀਆਂ ਸ਼ਕਤੀਆਂ ਨੇ, ਮੈਂ ਗੰਦੇ ਪੈਸੇ ਨੂੰ ਹੱਥ ਕਿਉਂ ਲਾਵਾਂ? ਉਹ ਫੌਰਨ ਮਿੰਟ ਲਾਉਂਦੇ, ਚੱਕ ਕੇ ਜੇਬ ਚ ਪਾ ਲੈਂਦੇ। ਸੋ ਇਹ ਤਾਂ ਹੈਗੀ ਸਾਡੀ ਭਰਾਕਲ ਜਿਹਦੇ ਤੋਂ ਅਸੀਂ ਸੋਚਣਾ। ਹੁਣ ਅਸੀਂ ਚੰਗੀਆਂ ਚੰਗੀਆਂ ਗੱਲਾਂ ਜਿੰਨੀਆਂ ਮਰਜ਼ੀ ਮਾਰੀ ਚੱਲੀਏ, ਹੈ ਗੱਲ ਪਖੰਡ ਦੀ ਹੋਈ ਹੈ ਕਿ ਬਹੁਤ ਥਾਵਾਂ ਤੇ ਇਹ ਗੱਲ ਵਾਪਰੀ, ਔਰ ਅਸੀਂ ਆਪਣੇ ਰੱਬ ਨੂੰ ਵੀ ਰਿਸ਼ਵਤਖੋਰ ਬਣਾ ਰੱਖਿਆ ਕਿ ਉਹ ਵੀ ਪੈਸੇ ਦਾ ਲਾਲਚ ਨੂੰ ਸੋਨਾ ਚੜਾ ਦਿੰਦੇ ਆ। ਉਹ ਸੋਨੇ ਦਾ ਮਤਲਬ ਹੀ ਕੀ ਆ ਯਾਰ? ਬੰਦਾ ਥੋੜਾ ਜਿਹਾ ਇਨਸਾਨ ਥੋੜਾ ਜਿਹਾ ਸਿਆਣਾ ਹੋ ਜਾਵੇ ਨਾ, ਉਹਨੂੰ ਹੀਰੇ ਜਵਾਹਰਾਤ ਦੀ ਭੁੱਖ ਨਹੀਂ ਰਹਿੰਦੀ, ਪਰ ਅਸੀਂ ਆਪਦੇ ਰੱਬ ਨੂੰ ਜਾ ਕੇ ਚੜਾ ਦਿੰਦੇ ਹਾਂ, ਸੋਨੇ ਚ ਮੜਦੇ ਆ, ਹੀਰਿਆਂ ਚ ਮੜਦੇ ਆ, ਰੇਸ਼ਮੀ ਕੱਪੜੇ ਪਾਉਂਦੇ ਆ, ਉਹਨੂੰ ਬਹੁਤ ਵਧੀਆ ਵਧੀਆ ਕਿਲਿਆਂ ਚ ਰੱਖਦੇ ਆ। ਉਹ ਇਹ ਮਨੁੱਖੀ ਲਾਲਸਾਵਾਂ ਨੇ, ਉਹ ਵੀ ਹਜੇ ਮਨੁੱਖ ਬਚਪਨ ਦੇ ਵਿੱਚ ਹੈ। ਛੋਟੇ ਜਵਾਕਾਂ ਨੂੰ ਘਰੇ ਤੁਸੀਂ ਚੋਕਲੇਟ ਛੱਡ ਕੇ ਚਲੇ ਜਾਓ, ਘੰਟੇ ਬਾਅਦ ਆਓ, ਅੱਧਾ ਕਿਲੋ ਚੋਕਲੇਟ ਵੀ ਖਾ ਜੂਗਾ, ਸਬਰ ਨੀ। ਜਦੋਂ ਸਿਆਣੇ ਹੋ ਗਏ ਤੁਸੀਂ ਮਾੜੀ ਜਿਹੀ ਡਲੀ ਮੂੰਹ ਚ ਪਾਉਂਦੇ ਹੋ। ਸੋ ਇੰਨੀ ਕੀ ਫਰਕ ਹੈ। ਹੁਣ ਅਸੀਂ ਮੈਂ ਅਖਬਾਰਾਂ ਦੀ ਉਹ ਗੱਲਾਂ ਤੇ ਆਉਣਾ ਕਿ ਕੀ ਕੁਛ ਹੋਇਆ। ਸੋ ਬੈਟਰ ਇਹੀ ਹੈ ਕਿ ਕੈਨੇਡੀਅਨ ਨਿਊਜ਼ ਪੇਪਰ ਕਿਵੇਂ ਇਸ ਹਾਲਾਤ ਦੇ ਉੱਤੇ ਨਿਗਾਹ ਰੱਖ ਰਿਹਾ। ਸੋ ਇੱਕ ਗੱਲ ਤੇ ਇਹ ਹੈ ਕਿ ਇੰਡੀਆ ਨੇ ਵੀ ਵੀਜ਼ਾ ਸਰਵਿਸਿਸ ਨੂੰ ਸਸਪੈਂਡ ਕਰ ਦਿੱਤਾ। ਤਾਂ ਹੁਣ ਗੱਲ ਇਹ ਆਉਂਦੀ ਹੈ ਕਿ ਦੋਨਾਂ ਮੁਲਕਾਂ ਨੇ ਆਪਣੀ ਲੜਾਈ ਲੜਨੀ ਹੈ, ਤੇ ਦੋਨੇ ਮੁਲਕ ਸੰਵਿਧਾਨਕ ਤੌਰ ਤੇ ਬਹੁਤ ਸੱਚੇ ਸੁੱਚੇ ਕੰਮ ਕਰਨ ਵਾਲੇ ਆ, ਕੋਈ ਮਾੜਾ ਕੰਮ ਕਰਦਾ ਹੀ ਨਹੀਂ ਇਹਨਾਂ ਦੇ ਵਿੱਚੋਂ। ਦੋਨਾਂ ਨੇ ਆਪਣੇ ਲੋਕਾਂ ਦੀ ਵਫਾਦਾਰੀ ਔਰ ਉਹਨਾਂ ਦੀ ਜੀਵਨ ਲਈ ਆਪਣੀਆਂ ਜਾਨਾਂ ਵਾਰ ਰੱਖੀਆਂ ਨੇ। ਉਹਨਾਂ ਦਾ ਕੰਮ ਹੀ ਪੀਪਲ ਆਫ ਕੈਨੇਡਾ ਤੇ ਪੀਪਲ ਆਫ ਇੰਡੀਆ, ਉਹਨਾਂ ਦੀ ਰੱਖਿਆ ਵਾਸਤੇ ਸੌਹਾਂ ਖਾਧੀਆਂ ਹੋਈਆਂ ਨੇ। ਆਪਾਂ ਕਿਸੇ ਨੂੰ ਗਲਤ ਕਹਿ ਨਹੀਂ ਸਕਦੇ, ਇਸ਼ਟ ਨੂੰ ਮੰਨ ਕੇ, ਰੱਬ ਨੂੰ ਮੰਨ ਕੇ, ਧਿਆ ਕੇ ਉਹਨਾਂ ਨੇ ਸੌਹਾਂ ਖਾਧੀਆਂ ਕਿ ਅਸੀਂ ਇਹ ਜਨਤਾ ਦੀ ਸੇਵਾ ਕਰਨੀ ਆ ਔਰ ਇਹਦੇ ਪਿੱਛੇ ਜਾਨ ਵਾਰ ਦੇਣੀ। ਕੀ ਕਰਾਂ ਭਰਾਵਾ, ਸਰਕਾਰੀ ਤੌਰ ਤੇ ਇਹੀ ਕਹਿਣਾ ਪਊਗਾ ਨਾ, ਔਰ ਇਹੀ ਹੋ ਰਿਹਾ। ਹੁਣ ਅਗਲੀ ਗੱਲ ਤੇ ਆ ਜਾਂਦੇ ਹਾਂ ਕਿ ਸਭ ਤੋਂ ਪਹਿਲਾਂ ਜੇ ਅਟੈਕ ਹੋਇਆ ਤੇ ਸਜ਼ਾ ਕਿਹਦੇ ਤੇ ਲੱਗੀ? ਜਿਹੜੇ ਆਮ ਆਉਣ ਜਾਣ ਵਾਲੇ ਲੋਕ ਹੈ, ਪਹਿਲਾਂ ਵੀਜ਼ਾ ਬੰਦ ਕਰ ਦਿਓ, ਉਹ ਭਗਤਾਂ ਨੂੰ ਪਹਿਲਾਂ ਫੜ ਲਿਆ ਤੁਸੀਂ, ਘੱਟੋ ਘੱਟ ਤੁਸੀਂ ਆਪਣਾ ਕਿਸੇ ਢੰਗ ਨਾਲ ਹੋਰ ਕਰੋ, ਜਾਂ ਇਹ ਵੀ ਦੇਖ ਲਓ ਵੀ ਜਿਹਨਾਂ ਦੀ ਭਾਈ ਹਿਸਟਰੀ ਦੇ ਵਿੱਚ ਕੋਈ ਪ੍ਰੋਬਲਮ ਹੈ, ਜਿਹਨਾਂ ਨੇ ਬਿਆਨ ਦਿੱਤੇ ਆ ਜਾਂ ਹੋਰ ਗੱਲਾਂ ਆ, ਕੋਈ ਨੀ, ਬਸ ਇੱਕ ਵਾਰੀ ਬਲੈਂਕਟ ਬੈਨ ਉਹਨਾਂ ਨੇ ਬੰਦ, ਇਹਨਾਂ ਨੇ ਬੰਦ, ਜਿਹਨਾਂ ਨੇ ਜਹਾਜ਼ਾਂ ਦੀਆਂ ਟਿਕਟਾਂ ਲਈਆਂ ਨੇ, ਆਉਣਾ ਜਾਣਾ, ਰਿਸ਼ਤੇਦਾਰੀਆਂ, ਔਰ ਕਦੇ ਕਿਸੇ ਦੇ ਫੁੱਲ ਪਾਉਣ ਜਾਣੇ, ਪਤਾ ਨੀ ਕਿਸੇ ਦੇ ਖੁਸ਼ੀ ਮਨਾਉਣ ਜਾਣਾ, ਕਿਸੇ ਨੇ ਉਹੀ ਜਾਣਾ ਹੋਵੇ ਯਾਰ, ਮਤਲਬ ਕਿ ਇੰਨਾ ਵੱਡਾ ਕਾਰੋਬਾਰ ਸਾਰਾ ਬੰਦ ਹੈ। ਹੁਣ ਉਹ ਲੋਕਾਂ ਚ ਰੋਸ ਹੈ ਜੀ ਤੁਹਾਡੇ ਦੇਸ਼ ਨੇ ਐਂ ਕਰਤਾ, ਤੁਹਾਡੇ ਨੇ ਐਂ, ਹੁਣ ਮੈਨੂੰ ਕਈ ਲੋਕ ਤੁਰੇ ਜਾਂਦੇ ਨੂੰ ਕ੍ਰੈਡਿਟ ਕਹਿ ਕੇ, ਉਹ ਤੁਹਾਡਾ ਤਾਂ ਐਂ ਕਰੀ ਜਾਂਦੇ ਆ ਜੀ, ਤੁਹਾਡਾ ਬੜਾ ਕਨੇਡਾ ਜੀ ਤੁਹਾਡਾ, ਮੈਂ ਕਿਹਾ ਯਾਰ ਮੇਰਾ ਤਾਂ ਇੰਡੀਆ ਨੀ, ਮੇਰਾ ਕਨੇਡਾ ਨੀ, ਮੈਂ ਤਾਂ ਗਰੀਬ ਆਦਮੀ 40-50 ਸਾਲ ਇਸ ਧਰਤੀ ਤੇ ਕੱਟ ਕੇ ਜਾਣੇ, ਮੇਰੇ ਸਿਰ ਤੇ ਇੰਨਾ ਕਾਹਨੂੰ ਮਿੱਟੀ ਪਾ ਦੀ ਤੁਸੀਂ, ਮੈਂ ਕੀ ਲੈਣਾ ਇਹਨਾਂ ਤੋਂ 40-50 ਸਾਲ, ਮਤਲਬ ਬਚਪਨ ਗੁਜ਼ਰ ਗਿਆ, ਬੁਢਾਪੇ ਚ ਰਹੇ ਨੀ ਪਤਾ ਲੱਗਣਾ, ਇੰਨੀ ਗੱਲ ਪਿੱਛੇ ਤੁਸੀਂ ਮੇਰੇ ਤੇ ਇੰਨਾ ਕੁਛ ਥੋਪ ਦਿੱਤਾ। ਕੋਈ ਇੰਡੀਅਨ ਕਹੀ ਜਾਂਦਾ, ਕੋਈ ਉਹ ਕਹੀ ਜਾਂਦਾ, ਲੋਕਾਂ ਨੇ ਮੈਨੂੰ 15-20 ਕਿਸਮ ਨਾਲ ਪਿਆ, ਔਰ ਮੈਨੂੰ ਇਕੱਲੇ ਨੂੰ ਨੀ, ਤੁਹਾਨੂੰ ਸਭ ਨੂੰ, ਕੋਈ ਮੁਸਲਮਾਨ ਹੋ ਕੇ ਦੇਖੂਗਾ, ਕੋਈ ਸਿੱਖ ਹੋ ਕੇ ਦੇਖੂਗਾ, ਫਿਰ ਉਹਦੇ ਵਿੱਚੋਂ ਵੀ ਤੁਹਾਡੀ ਕੈਟੇਗਰੀ ਦੇਖਣੀ ਹੈ, ਉਹਦੇ ਵਿੱਚੋਂ ਤੁਹਾਡਾ ਜ਼ਿਲ੍ਹਾ ਵੀ ਦੇਖਣਾ, ਵੀ ਕੁਛ ਪਛਾਣਾਂ ਨੇ ਆਪਣੀਆਂ, ਕਿਸੇ ਨੇ ਤੁਹਾਨੂੰ ਇਨਸਾਨੀ ਤੌਰ ਤੇ ਨਹੀਂ ਦੇਖਣਾ। ਹਾਂ, ਹੁਣ ਕਹੋਗੇ ਵੀ ਅੱਜ ਵਾਲੇ ਵਿਸ਼ੇ ਤੇ ਗੱਲਾਂ ਹੀ ਕਰ, ਤੂੰ ਨਹੀਂ ਕਰਦਾ। ਮੈਂ ਇਸ ਕਰਕੇ ਇਸ ਨੂੰ ਦੇਖ ਰਿਹਾ ਕਿ ਹੂ ਆਰ ਦਾ ਪੀਪਲ ਜਿਹੜੇ ਅਫੈਕਟ ਹੋਣਗੇ ਤੇ ਕਿਹੋ ਜੀ ਜਾਂਚ ਹੋਊਗੀ। ਦੋ ਪੈਰਲਲ ਗੱਲਾਂ ਚੱਲ ਰਹੀਆਂ ਨੇ ਕਿ ਇਸ ਮਾਮਲੇ ਨੂੰ ਲੈ ਕੇ ਕੰਮ ਕਿਵੇਂ ਕੀਤਾ ਜਾ ਰਿਹਾ, ਇੰਟਰਨੈਸ਼ਨਲ ਕਿਲਿੰਗ ਕੀ ਹੈ, ਡਿਪਲੋਮੈਟਿਕ ਰਿਲੇਸ਼ਨ ਕੀ ਹੈ, ਅਸੀਂ ਕਿਹੜੀ ਗੱਲ ਤੇ ਗੱਲ ਕਰੀਏ। ਇੱਕ ਤਾਂ ਇਹ ਹੈ ਕਿ ਆਮ ਲੋਕ ਅਫੈਕਟ ਹੋ ਰਹੇ ਨੇ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਲੋਕਾਂ ਨੇ CBC ਦੀ ਸਟੋਰੀਜ਼ ਤੇ ਕਮੈਂਟ ਵੀ ਦਿੱਤੇ। ਆਪਾਂ ਆਪਣੀ ਪੱਧਰ ਦੇ ਉੱਤੇ ਦਿਲ ਤਾਂ ਕਰਦਾ ਸੀ ਕਿ ਕੁਛ ਇੱਕ ਕਮੈਂਟ ਵੀ ਸੁਣਾਦਾ, ਪਰ ਆਪਣੇ ਕੋਲ ਸਮੇਂ ਦੀ ਘਾਟ ਹੋਊਗੀ। ਮੈਂ ਇਹਦੇ ਵਿੱਚ ਦੋ ਟੋਪਿਕ ਅੱਜ ਜ਼ਰੂਰ ਚੱਕਣੇ ਚਾਹੁੰਦਾ, ਔਰ ਉਹ ਵੀ ਇਹੀ ਹੈ ਜਿਹੜੇ ਕਿ ਇੱਥੋਂ ਯੂਨੀਵਰਸਿਟੀਆਂ ਦੇ ਸਕਾਲਰਸ ਨਾਲ ਗੱਲ ਕਰਕੇ CBC ਨੇ ਇੱਕ ਸਟੋਰੀ ਤਿਆਰ ਕੀਤੀ ਹੈ। ਦੈਟ ਸਟੋਰੀ ਇਜ਼ ਅਬਾਊਟ ਵਟ ਡਜ਼ ਇੰਟਰਨੈਸ਼ਨਲ ਲਾ ਸੇ ਅਬਾਊਟ ਟਾਰਗੇਟਡ ਕਿਲਿੰਗ। ਕਹਿੰਦੇ ਕਿਤੇ ਕਿਤੇ ਇਹਨਾਂ ਨੂੰ ਜਾਇਜ਼ ਵੀ ਮੰਨਿਆ ਜਾਂਦਾ ਤੇ ਕਿਤੇ ਨਜਾਇਜ਼ ਵੀ ਮੰਨਿਆ ਜਾਂਦਾ। ਹੁਣ ਹੋਈਆਂ ਹਰ ਕਿਤੇ ਹੀ ਆ। ਸੋ ਇਹ ਕਿਲਿੰਗ ਦੀ ਗੱਲ ਕਰਦੇ ਆ ਵੀ ਇੰਡੀਆ ਦੇ ਹੱਕ ਚ ਕਿੰਨੀ ਕੁ ਗੱਲ ਜਾਂਦੀ ਹੈ। ਸੋ ਕਹਿੰਦੇ ਇਟ ਸਰਟਨਲੀ ਵਾਜ਼ਨਟ ਦਾ ਫਸਟ ਟਾਈਮ ਅ ਗਵਰਨਮੈਂਟ ਵਾਜ਼ ਅਕਿਊਜ਼ਡ ਆਫ ਔਰ ਕੈਸਟ੍ਰੇਟਿੰਗ ਅ ਕਿਲਿੰਗ ਔਨ ਫੋਰਨ ਸੋਇਲ, ਬਟ ਅਬਜ਼ਰਵਰ ਅਰਾਊਂਡ ਦਾ ਵਰਲਡ ਵਰ ਨੰਦਲੈਸ ਸ਼ੌਕਡ ਬਾਈ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋਜ਼ ਐਲੀਗੇਸ਼ਨ ਅਗੇਂਸਟ ਇੰਡੀਆ, ਜਿਹੜਾ ਪੀਸੀ ਚ ਮਰਡਰ ਹੋਇਆ ਹਰਦੀਪ ਨਿੱਜਰ ਦਾ। ਤੇ ਕਹਿੰਦੇ ਹੁਣ ਤੱਕ ਇੱਦਾਂ ਦੀਆਂ ਬਹੁਤੀਆਂ ਕਿਲਿੰਗਸ ਨੂੰ, ਕਿਉਂਕਿ ਹੁਣ ਕੈਨੇਡੀਅਨ ਹੈ CBC ਤੇ ਸਾਊਦੀ ਅਰੇਬੀਆ ਤੇ ਰਸ਼ੀਆ ਦੇ ਨਾਲ ਲਾਇਆ ਤੇ CIA ਦੀਆਂ ਬਹੁਤ ਮਸ਼ਹੂਰ ਨੇ। ਸਭ ਤੋਂ ਵੱਧ ਦੁਨੀਆਂ ਦੇ ਕੌਨਫਲਿਕਟ ਦੇ ਵਿੱਚ ਰਸ਼ੀਆ ਸ਼ਾਮਿਲ ਹੁੰਦਾ ਜਾਂ ਸਾਊਦੀ ਅਰੇਬੀਆ। ਅਮੈਰੀਕਾ ਦਾ ਹਰ ਦੁਨੀਆਂ ਦੇ ਹਰ ਦੇਸ਼ ਚ ਇੰਟਰਸਟ ਹੈ। ਮੈਂ ਤਾਂ ਕਹਿੰਦਾ ਹੁੰਦਾ ਕਿ ਅਮੈਰੀਕਾ ਦੀ ਤਾਂ ਅਸਲ ਚ ਇਹ ਗੱਲ ਹੈ ਕਿ ਰਾਸ਼ਟਰਪਤੀ ਦਾ ਉਹਦਾ 25-30 ਕਰੋੜ ਬੰਦੇ ਚੁਣਦੇ ਆ ਜਿਹੜੇ ਅਮੈਰੀਕਾ ਦੀ ਸਰਹੱਦਾਂ ਦੇ ਅੰਦਰ ਰਹਿੰਦੇ ਤੇ ਜਿਹਨਾਂ ਨੂੰ ਸਿਟੀਜ਼ਨਸ਼ਿਪ ਹੈ, ਪਰ ਵਿਚਾਰੇ ਨੇ ਕੱਲਾ ਅਮੈਰੀਕਾ ਬਾਰੇ ਨੀ ਸੋਚਣਾ। ਉਹ ਸਾਰੀ ਦੁਨੀਆਂ ਦਾ ਰਾਸ਼ਟਰਪਤੀ ਹੈ, ਉਹਨੂੰ ਸਾਰੀ ਦੁਨੀਆਂ 'ਚ ਜਾਣਾ ਪੈਂਦਾ, ਇੱਥੇ ਆਹ ਠੀਕ ਕਰੋ, ਇੱਥੇ ਆਹ ਠੀਕ ਕਰੋ। ਸੋ ਅਮੈਰੀਕਾ ਦਾ ਰਾਸ਼ਟਰਪਤੀ ਚੁਣਦੇ ਅਮੈਰੀਕਨ ਲੋਕ ਨੇ, ਪਰ ਉਹਨੂੰ ਜ਼ਿੰਮੇਵਾਰੀ ਸਾਰੀ ਧਰਤੀ ਦੀ ਚੱਕਣੀ ਪੈਂਦੀ ਹੈ। ਇਹ ਗੱਲ ਇਹਨਾਂ ਨੇ ਲਿਖੀ ਨਹੀਂ। ਕਹਿੰਦੇ ਸਾਊਦੀ ਅਰੇਬੀਆ ਤੇ ਰਸ਼ੀਆ ਨੇ ਜ਼ਿਆਦਾ ਕਹਿੰਦੇ ਇੱਦਾਂ ਦੀਆਂ ਕਿਲਿੰਗਸ ਕੀਤੀਆਂ ਨੇ। ਠੀਕ ਹੈ ਜੀ। ਜਮਾਲ ਕਸ਼ੋਗੀ ਦਾ ਮਾਮਲਾ ਅਕਤੂਬਰ ਆਈ ਬਲੀਵ 2018 ਦੇ ਨੇੜੇ ਤੇੜੇ ਜਦੋਂ ਸਾਊਦੀ ਅਰੇਬੀਆ ਨੇ ਇਸਤਾਨਬੁਲ ਚ ਆਪਣੇ ਕਾਉਂਸਲਰ ਚ ਬੁਲਾ ਕੇ ਤੇ ਬਾਅਦ ਚ ਕਹਿੰਦੇ ਟੁਕੜੇ ਟੁਕੜੇ ਹੋ ਗਿਆ ਤੇ ਉਹ ਗੱਲ ਇਹ ਨੀ ਪਤਾ ਕਿੱਧਰ ਗਈ ਹੈ ਤੇ ਕਿੱਧਰ ਨਹੀਂ ਗਈ। ਸੋ ਕਹਿੰਦੇ ਜੇ ਇੰਡੀਅਨ ਸਰਕਾਰ ਨੇ, ਭਾਰਤ ਦੀ ਸਰਕਾਰ ਨੇ ਹਰਦੀਪ ਨਿੱਜਰ ਦਾ ਕਤਲ ਕਰਵਾਇਆ ਜਾਂ ਕੀਤਾ ਜਾਂ ਉਹਦੇ ਚ ਉਹਦਾ ਰੋਲ ਹੈ ਕਿਸੇ ਤਰ੍ਹਾਂ ਦਾ, ਤੇ ਉਹਦਾ ਕੀ ਇੰਪੈਕਟ ਜਾਂਦਾ ਤੇ ਇੰਡੀਆ ਦੇ ਉੱਤੇ ਕਿਹੋ ਜਿਹੀ ਕਾਰਵਾਈ ਹੋ ਸਕਦੀ ਹੈ। ਸੋ ਇਸ ਮਾਮਲੇ ਦੇ ਵਿੱਚ ਕਾਰਲਟਨ ਯੂਨੀਵਰਸਿਟੀ ਦੇ ਨੋਰਮਨ ਪੈਟਰਸਨ ਸਕੂਲ ਆਫ ਇੰਟਰਨੈਸ਼ਨਲ ਅਫੇਅਰਸ ਦੇ ਐਸੋਸੀਏਟ ਪ੍ਰੋਫੈਸਰ ਨੇ ਜੀ ਲੀ ਵੈਸਟ, ਇਹਨਾਂ ਨੂੰ ਕੋਟ ਕਰਕੇ CBC ਦੀ ਸਟੋਰੀ ਦੇ ਵਿੱਚੋਂ ਮੈਂ ਕੁਝ ਇੱਕ ਗੱਲਾਂ ਦੱਸ ਰਿਹਾ ਤੁਹਾਡੇ ਨਾਲ ਕਿ ਇੰਟਰਨੈਸ਼ਨਲ ਕਿਲਿੰਗ ਦੇ ਵਿੱਚ ਚੱਲ ਕੇ ਰਿਹਾ। ਦੇਰ ਇਜ਼ ਨੋ ਕੁਐਸਚਨ ਦੈਟ ਦਿਸ ਕੰਡਕਟ ਇਜ਼ ਅਨਲਾਫੁਲ। ਕਹਿੰਦੇ ਹੁੰਦਾ ਤਾਂ ਮਾੜਾ ਹੀ, ਇਟਸ ਰੀਅਲੀ ਹਾਰਡ ਟੂ ਥਿੰਕ ਆਫ ਐਗਜ਼ਾਮਪਲਸ ਦੈਟ ਆਰ ਮੋਰ ਸਿਗਨੀਫਿਕੈਂਟ ਦੈਨ ਅ ਫੋਰਨ ਸਟੇਟ ਐਕਸੀਕਿਊਟਿੰਗ ਅ ਕੈਨੇਡੀਅਨ ਸਿਟੀਜ਼ਨ ਔਨ ਕੈਨੇਡੀਅਨ ਟੈਰੀਟਰੀ ਫੋਰ ਦੇਅਰ ਓਨ ਐਂਡਸ। ਇਹ ਤਾਂ ਕਹਿੰਦੇ ਬਹੁਤ ਰੇਅਰ ਹੀ ਆ ਵੀ ਕੈਨੇਡਾ ਵਿੱਚ ਆ ਕੇ ਕਦੇ ਕਿਸੇ ਨੇ ਇਹ ਕੰਮ ਕੀਤਾ ਹੋਵੇ। ਜੇ ਕਹਿੰਦੇ ਇਹ ਜਿਹੜੇ ਇਲਜ਼ਾਮ ਭਾਰਤ ਤੇ ਲੱਗਿਆ ਜੇ ਸੱਚੇ ਹੋ ਜਾਂਦੇ ਆ ਤੇ ਇੰਡੀਆ ਨੇ ਤਾਂ ਫਿਰ ਇੱਕ ਬਹੁਤ ਵੱਡਾ ਬੇਸਿਕ ਹੀ ਗੁਨਾਹ ਕਰ ਦਿੱਤਾ ਕਿ ਕਿਸੇ ਹੋਰ ਸਟੇਟ ਦੀ ਸੋਵਰਨਿਟੀ ਨੂੰ ਚੈਲੰਜ ਕੀਤਾ ਤੇ ਉੱਥੇ ਜਾ ਕੇ ਉਹ ਹਨਾ ਕਿ ਉੱਥੇ ਜਾ ਕੇ ਇਹਨਾਂ ਨੇ ਇੰਨਾ ਵੱਡਾ ਕਾਰਾ ਕਰਦਾ। ਸੋ ਇੰਡੀਆ ਜੇ ਇਹ ਪ੍ਰੂਫ ਹੋ ਜਾਂਦਾ ਨਾਲ ਇਹ ਕਹਿ। ਸੋ ਇਹ ਗੱਲ ਕਰ ਰਹੇ ਆ ਡੈਪੋ ਅਕਾਂਡੇ, ਪ੍ਰੋਫੈਸਰ ਆਫ ਪਬਲਿਕ ਇੰਟਰਨੈਸ਼ਨਲ ਸਕੂਲ ਐਂਡ ਕੋ ਡਾਇਰੈਕਟਰ ਆਫ ਆਕਸਫੋਰਡ ਯੂਨੀਵਰਸਿਟੀ ਆਕਸਫੋਰਡ ਇੰਸਟੀਟਿਊਟ ਫਾਰ ਐਥਿਕਸ ਲਾ ਐਂਡ ਆਰਮਡ ਕੋਨਫਲਿਕਟ। ਹੁਣ ਇਹ ਕਹਿੰਦੇ ਐਸੈਂਸ਼ਲੀ ਵਟ ਆਟਵਾ ਇਜ਼ ਸੇਇੰਗ, ਯੂ ਹੈਵ ਬ੍ਰੋਕਨ ਦਿਸ ਬਾਈ ਅੰਡਰਟੇਕਿੰਗ ਐਕਟਸ ਔਨ ਦਾ ਟੈਰੀਟਰੀ ਆਫ ਕੈਨੇਡਾ ਵਿਦਆਊਟ ਦੀ ਪਰਮਿਸ਼ਨ ਆਫ ਕੈਨੇਡਾ। ਫਿਰ ਦਖਲ ਕਰਨ ਦੀ ਕੈਨੇਡਾ ਕਦੇ ਵੀ ਪਰਮਿਸ਼ਨ ਨਹੀਂ ਦਿੰਦਾ, ਪਰ ਫਿਰ ਵੀ ਕਹਿੰਦੇ ਭਾਰਤ ਨੇ ਜਾ ਕੇ ਅੰਦਰ ਘੁਸਪੈਠ ਕੀਤੀ। ਜੇ ਇਹ ਗੱਲ ਹੈ ਠੀਕ ਹੈ ਜੀ, ਤੇ UN ਚਾਰਟਰ ਦੀ ਉਲੰਘਣਾ ਆ ਜਾਂਦੀ ਹੈ। ਤੇ ਹੁਣ ਇਹਦੇ ਵਿੱਚ ਆਉਂਦੀ ਹੈ ਕਹਿੰਦੇ ਜਸਟੀਫਾਈ ਵੀ ਹੋ ਜਾਂਦੀਆਂ ਨੇ ਕਿਲਿੰਗ। ਫਿਰ ਜਿਵੇਂ ਅਸੀਂ, ਮੈਂ ਵੀ ਇੱਕ ਦਿਨ ਗੱਲ ਕੀਤੀ ਸੀਗੀ, ਪਰ ਮੈਂ ਤਾਂ ਆਪਣੇ ਜਰਨਲਿਸਟਿਕ ਰੈਫਰੈਂਸ ਤੋਂ ਕੀਤੇ, ਪਰ ਹੁਣ ਆਪਾਂ ਇੱਕ ਐਕਸਪਰਟ ਦੀ ਰਾਏ ਸੁਣ ਲੈਂਦੇ ਹਾਂ। ਉਹ ਕਹਿੰਦੇ ਅਲ ਕਾਇਦਾ ਦਾ ਲੀਡਰ ਸੀ ਉਸਾਮਾ ਬਿਨ ਲਾਦੇਨ, ਇਹਨੂੰ ਪਾਕਿਸਤਾਨ ਚ 2010 ਦੇ ਵਿੱਚ US ਨੇਵੀ ਸੀਲਸ ਨੇ ਮਾਰਿਆ ਸੀ। ਠੀਕ ਹੈ ਜੀ, ਉਹਦੀ ਲਾਸ਼ ਵੀ ਨਹੀਂ ਦਿਖਾਈ, ਉਹਦੇ ਨਾਲ ਕੀ ਹੋਇਆ ਕੀ ਨਹੀਂ, ਕਿਵੇਂ ਮਾਰਿਆ ਗਿਆ, ਜੋ ਵੀ ਹੈ ਉਹ ਸਾਰਾ ਕੁਝ ਜੋ US ਨੇ ਕਿਹਾ ਉਹ ਥਿਊਰੀ ਹੀ ਦੁਨੀਆ ਭਰ ਦੇ ਵਿੱਚ ਪ੍ਰਵਾਨੀ ਗਈ, ਕਿਉਂਕਿ ਬਾਈ ਵੀ ਚੱਲਦੀ ਵੀ ਤਾਂ ਹੈਗੀ ਆ। ਸੋ 10 ਈਅਰ ਲੇਟਰ ਇਨ ਵਨ ਆਫ ਦ ਮੋਸਟ ਰੀਸੈਂਟ ਐਂਡ ਹਾਈ ਪ੍ਰੋਫਾਈਲ ਐਕਸਟਰਾ territorial killings. It was the US again that killed Iranian general. ਹੁਣ ਤੁਹਾਨੂੰ ਯਾਦ ਹੀ ਹੋਣਾ ਕਸਮ ਸੁਲੇਮਾਨੀ ਇਰਾਨ ਦਾ ਸੀ, ਇਹਨੂੰ ਡਰੋਨ ਅਟੈਕ ਦੇ ਵਿੱਚ ਇਰਾਕ ਚ ਮਾਰਿਆ ਗਿਆ ਸੀ। ਉਦੋਂ ਵੀ ਲੱਗਦਾ ਸੀ ਕਿ ਬਹੁਤ ਵੱਡਾ ਹਮਲਾ ਹੋਊ, ਫਿਰ ਇਰਾਨ ਨੇ ਉਧਰੋਂ ਜਹਾਜ਼ ਡਿੱਗਣ ਦੀ ਮਿਸਾਇਲ ਵੱਜਣ ਦੀ ਗੱਲ ਆਈ ਸੀ ਤੇ ਆਪਾਂ ਕਿਹਾ ਸੀਗਾ ਕਿ ਇਰਾਨ ਨੇ ਜਾਣ ਕੇ ਮਾਰੀ ਹੈ ਤੇ ਉਹ ਕਹਿੰਦੇ ਭਾਈ ਸਾਡੇ ਤੋਂ ਚੱਲ ਗਈ, ਤੇ ਇਸ ਮਾਮਲੇ ਦੇ ਉੱਪਰ ਵੀ ਇੰਟਰਨੈਸ਼ਨਲ ਕੋਰਟ ਤੇ ਵੀ ਅਸੀਂ ਆਵਾਂਗੇ। ਸੋ ਇਹ ਗੱਲਾਂ ਬਾਤਾਂ ਚਾਹੇ ਸੁਲੇਮਾਨੀ ਦਾ ਕਤਲ ਲਾ ਲਓ, ਚਾਹੇ ਇਹ ਲਾ ਲਓ, ਚਾਹੇ ਡਾਇਰੈਕਟ ਇਨਡਾਇਰੈਕਟ ਕਤਲ ਲਾ ਲਓ ਜਿਨ੍ਹਾਂ ਦੇ ਵਿੱਚ ਕਿਸੇ ਦੇਸ਼ ਨੇ ਸਿੱਧੀ ਭੂਮਿਕਾ ਨਹੀਂ, ਉੱਥੇ ਹਜੂਮ ਭੀੜ ਨੇ ਜਿਵੇਂ ਲੀਬੀਆ ਦੇ ਵਿੱਚ ਗਦਾਫੀ ਦਾ, ਗਦਾਫੀ ਦੀ ਗ੍ਰੀਨ ਰੈਵੋਲੂਸ਼ਨ ਦਾ ਕਨਸੈਪਟ ਪੜ੍ਹਦਾ ਮੈਨੂੰ ਤਾਂ ਉਹ ਵੀ ਲੱਗਿਆ ਕਿ ਉਹਦੇ ਕੋਈ ਇਹੀ ਜਿਹੀ ਗੱਲਬਾਤ ਹੈ ਨਹੀਂ ਸੀ। ਖੈਰ ਉਹੀ ਹੈ ਵੀ ਕਿਹੜੇ ਦੇਸ਼ ਚ ਰਹਿੰਦੇ ਹੋ, ਕਿੰਨੀ ਕੁ ਸੱਚ ਬੋਲ ਸਕਦੇ ਤੁਸੀਂ, ਆਪਣੇ ਮਨ ਦੀ ਗੱਲ ਕਹਿ ਸਕਦੇ ਹੋ, ਕੈਨੇਡਾ ਚ ਕਹਿ ਸਕਦੇ ਹੋ, ਵੈਸੇ ਕਹਿੰਦੇ ਫਰੀਡਮ ਆਫ ਐਕਸਪ੍ਰੈਸ਼ਨ ਹੈ। ਤੇ ਲੀਬੀਆ ਦੇ ਮਾਮਲੇ ਵਿੱਚ ਵੀ ਇਹੀ ਸੀ ਕਿ ਗਦਾਫੀ ਦੀ ਰੈਵੋਲੂਸ਼ਨ ਹੋਰ ਸੀ, ਪਰ ਉਹਨੇ ਆਪਣੇ ਲੋਕਾਂ ਦੀ ਸੇਵਾ ਕੀਤੀ, ਪਰ ਅਮੈਰੀਕਨ ਨਹੀਂ ਪੁੱਗਿਆ, ਪੈਟਰੋ ਡਾਲਰ ਚੋਂ ਬਾਹਰ ਆ ਗਿਆ, ਇਹਦਾ ਇਹ ਵੀ ਆਰਗੂਮੈਂਟ ਹੈ। ਚਲੋ ਜੇ ਉਹਦੇ ਪ੍ਰੋਸ ਐਂਡ ਕੌਨ ਚ ਨਾ ਵੀ ਜਾਈਏ, ਉਹਦੇ ਕਤਲ ਦੇ ਡਾਇਰੈਕਟ ਬੈਨੀਫਿਸ਼ਰੀ ਕੌਣ ਸੀਗੇ, ਠੀਕ ਹੈ। ਇਸ ਤਰ੍ਹਾਂ ਦੇ ਬਹੁਤ ਹੈ, ਕਿਊਬਾ ਦੇ ਵਿੱਚ ਫਿਡਲ ਕੈਸਟਰੋ ਦੇ ਮਾਮਲੇ ਵੀ ਆਉਂਦੇ ਰਹੇ ਨੇ। ਆ ਰੀਸੈਂਟਲੀ ਹੁਣ ਅਸੀਂ ਜਾਣਦੇ ਹਾਂ ਕਿ 9/11 ਬਣਾਉਣ ਦੀ ਗੱਲ ਸੀਗੀ ਕਿ ਉਹ 2001 ਦੇ ਹਿਸਾਬ ਨਾਲ, 2000 ਦੇ ਹਿਸਾਬ ਨਾਲ ਬਣਾਉਣਾ ਆ ਕਿ ਅੱਜ ਤੋਂ ਪੂਰੇ 50 ਸਾਲ ਪਿੱਛੇ ਜਾ ਕੇ ਜਦੋਂ ਚੇਨੇ ਦੀ ਸਰਕਾਰ ਸਿੱਟੀ ਗਈ ਸੀਗੀ ਅਲਾਂਦੇ ਦੀ, ਕਿ ਉਸ ਦੌਰ ਨੂੰ ਆ ਕੇ ਦੇਖਣਾ ਕਿ ਕਿਵੇਂ ਆਪਾਂ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਸਿੱਟੀਆਂ ਕੂ ਕਰਾਏ ਆ। ਸੋ ਏਦਾਂ ਦੀ ਕਈ ਤਰ੍ਹਾਂ ਦੀਆਂ ਕੋਈ ਦਖਲ ਅੰਦਾਜ਼ੀ ਆ ਜਿੱਥੇ ਸੋਵਰਨਿਟੀ ਦੁਨੀਆਂ 'ਚ ਖਰਾਬ ਕਰਨ ਦੀ ਗੱਲ ਨਹੀਂ ਆਉਂਦੀ। ਈਵਨ ਰਸ਼ੀਆ ਦੇ ਉੱਤੇ ਐਲੀਗੇਸ਼ਨ ਆਉਂਦੇ ਆ, ਪਰ ਬਹੁਤ ਸਾਰੀਆਂ ਤੁਹਾਨੂੰ ਐਸੀਆਂ ਸਟੇਟਮੈਂਟ ਮਿਲ ਜਾਣਗੀਆਂ ਜਿਹਨਾਂ ਵਿੱਚ ਇਹ ਵੀ ਆਉਂਦਾ ਕਿ US ਨੇ ਉਹਦੇ ਵਿੱਚ ਜਾ ਕੇ ਇੰਟਰਫੇਅਰ ਕੀਤਾ। ਸੋ ਇਹ ਸਾਰੀ ਸਿਚੁਏਸ਼ਨ ਸਾਨੂੰ ਸਮਝਣੀ ਪਊਗੀ, ਕਿਉਂਕਿ ਕਈਆਂ ਨੇ ਕੁਛ ਦਿਨ ਸਾਨੂੰ ਖ਼ਬਰਾਂ 'ਚ ਮਸਤ ਰੱਖਿਆ ਜਾ ਸਕਦਾ, ਪਰ ਕੀ ਜਿਹੜੀ ਇਨੋਸੈਂਟ ਕਿਲਿੰਗਸ ਦੀ ਗੱਲ ਆਉਂਦੀ ਆ ਕਿ ਕਿਸ ਤਰ੍ਹਾਂ ਬੰਦੇ ਸਟੇਟਾਂ ਯੂਜ਼ ਕਰ ਲੈਂਦੀਆਂ, ਮਰਵਾ ਵੀ ਦਿੰਦੀਆਂ ਨੇ, ਕੌਣ ਕਿਹਨੂੰ ਮੂਹਰੇ ਲਾ ਲੈਂਦਾ, ਉਹ ਕਹਾਣੀ ਤੱਕ ਤਾਂ ਅਸੀਂ ਜਾ ਨਹੀਂ ਸਕਾਂਗੇ ਕਿਉਂਕਿ ਉਹਦਾ ਤੰਤਰ ਹੀ ਅਵੇਲੇਬਲ ਨਹੀਂ ਹੈ। ਹੁਣ ਮੈਂ ਇਹੀ ਗੱਲਾਂ ਦੇ ਉੱਤੇ ਆਉਣਾ ਕਿ ਇੰਟਰਨੈਸ਼ਨਲ ਲਾਅ ਦੇ ਉੱਪਰ ਚੰਗੀ ਸਟੋਰੀ ਹੈ ਜਿਹੜੀ CBC ਨੇ ਕਵਰ ਕੀਤੀ ਹੈ, ਕਹਿੰਦੇ ਇਜ਼ਰਾਈਲ ਟੂ ਹੈਜ਼ ਐਕਨੋਲਜ ਟਾਰਗੇਟਿੰਗ ਪੈਲਸਟੀਨੀਅਨ ਮਿਲੀਟੈਂਟਸ। ਇਜ਼ਰਾਈਲ ਨੇ ਵੀ ਮੰਨਿਆ ਕਿ ਮੋਸਟਲੀ ਥਰੂ ਇਹਨਾਂ ਨੇ ਵੀ ਮਾਰਿਆ, ਤੇ ਇਰਾਨ ਦੇ ਬੰਦੇ ਵੀ ਮਾਰਿਆ ਜਦੋਂ ਉਹਨਾਂ ਨੂੰ ਲੱਗਿਆ ਕਿ ਇਰਾਨ ਦੇ ਨਿਊਕਲੀਅਰ ਪ੍ਰੋਗਰਾਮ ਉਹ ਚਲਾ ਰਿਹਾ, ਕਿ ਇਰਾਨ ਕੋਲ ਨਿਊਕਲੀਅਰ ਹਥਿਆਰ ਨਹੀਂ ਹੋਣੇ ਚਾਹੀਦੇ, ਜੇ ਉਹ ਆਪਣੇ ਬਲਬੂਤੇ ਦੇ ਉੱਤੇ ਡਿਵੈਲਪ ਕਰਦਾ ਵੀ ਹੈ ਤਾਂ ਵੀ ਅੰਦਰ ਭੇਜ ਫਿਰ ਕੇ ਸਾਇੰਟਿਸਟ ਤੇ ਹੋਰ ਬੰਦੇ ਮਰਵਾਏ ਸੀਗੇ। ਇਜ਼ਰਾਈਲ ਦੀ ਫਿਰ ਪਿੱਛੇ ਚਲੇ ਜਾਓ, ਅਡੋਲਫ ਹਿਟਲਰ ਦੇ ਟਾਈਮ ਦੇ ਵਿੱਚ ਜਦੋਂ ਹੋਲੋਕੌਸਟ ਹੋਇਆ ਸੀਗਾ, ਤੇ ਉਹਦੇ ਵਿੱਚ ਹਿਟਲਰ ਦਾ ਖਾਸ ਬੰਦਿਆਂ 'ਚ ਅਡੋਲਫ ਆਇਸ਼ਮੈਨ, ਉਹਦੇ ਉੱਤੇ ਮੂਵੀ ਵੀ ਬਣੀ ਹੋਈ ਆ ਆਇਸ਼ਮਾਨ ਦੇ ਉੱਤੇ, ਉਹਨੂੰ ਕਿਵੇਂ ਉੱਥੋਂ ਫਿਰ ਦੇਖਿਆ ਕਿ ਅਰਜਨਟੀਨਾ 'ਚ ਲਿਆ ਕੇ ਉਹਦਾ ਟ੍ਰਾਇਲ ਚਲਾਉਣਾ ਸੀ, ਫਿਰ ਉੱਥੋਂ ਕੱਢ ਕਢਾ ਕੇ ਬਾਅਦ 'ਚ ਮਾਰਿਆ। 1960 ਵਿੱਚ ਉਹ ਵੀ ਕਤਲ ਹੋਇਆ ਸੀ, ਤੇ ਅਰਜਨਟੀਨਾ ਨੇ ਉਹਦਾ ਰੌਲਾ ਵੀ ਪਾਇਆ ਸੀ ਕਿ ਸਾਡੀ ਸੋਵਰਨਿਟੀ ਹੈ, ਜੇ ਸਾਡੇ ਦੇਸ਼ 'ਚ ਕੋਈ ਬੰਦਾ ਬੈਠਾ ਉਹਨੂੰ ਕੋਈ ਚੱਕ ਕੇ ਲਿਜਾ ਕੇ ਬਾਹਰ ਕਤਲ ਕਰ ਦਿੰਦਾ, ਤੇ UN ਨੇ ਇਸ ਗੱਲ ਨੂੰ ਮੰਨਿਆ ਸੀਗਾ ਕਿ ਉਦੋਂ ਇਜ਼ਰਾਈਲ ਨੇ ਅਰਜਨਟੀਨਾ ਦੀ ਸੋਵਰਨਿਟੀ ਨੂੰ ਚੈਲੰਜ ਕੀਤਾ, ਵਾਇਲੇਟ ਕੀਤਾ ਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਰਹਿੰਦੀਆਂ ਨੇ, ਮਤਲਬ ਕਿ ਹੁੰਦੀਆਂ ਨੇ। ਹੁਣ US ਦਾ ਨਾਂ ਆਇਆ, ਪਰ ਆਪਾਂ ਸ਼ੁਰੂ ਕੀਤਾ ਸੀਗਾ ਸਾਊਦੀ ਅਰੇਬੀਆ ਤੇ ਰਸ਼ੀਆ ਤੋਂ, ਸਾਊਦੀ ਅਰੇਬੀਆ ਤੇ ਰਸ਼ੀਆ ਤੋਂ ਸਟੋਰੀ ਸ਼ੁਰੂ ਹੋਈ ਹੈ, ਮੋਸਟਲੀ ਉਹਨਾਂ ਦਾ ਨਾਂ ਆਉਂਦਾ, ਪਰ ਹੇਠਾਂ ਆਉਂਦੇ ਆਉਂਦੇ ਕਹਾਣੀ ਅਨਫੋਲਡ। ਇਹ CBC ਦੇ ਫੈਕਟਸ ਨੇ ਕਿ ਇਸ ਤਰ੍ਹਾਂ ਦੀਆਂ ਗੱਲਾਂ ਇਹਦੇ ਵਿੱਚ ਚੱਲਦੀਆਂ ਆਉਂਦੀਆਂ ਰਹੀਆਂ ਨੇ। ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਦੁਨੀਆਂ ਨੇ ਇਸ ਤਰ੍ਹਾਂ ਕੀਤਾ ਤੇ ਇਹਨੂੰ ਜਾਇਜ਼ ਕਹਿ ਦਓ, ਔਰ ਇਹ ਵੀ ਨਹੀਂ ਹੈ ਕਿ ਜੇ ਕੈਨੇਡਾ ਨੇ ਕਦੇ ਕਿਸੇ ਹੋਰ ਦੇਸ਼ 'ਚ ਇੱਦਾਂ ਦੀ ਗੱਲ ਕੀਤੀ ਹੋਵੇ ਤਾਂ ਹਰਦੀਪ ਨਿੱਜੜ ਦਾ ਕਤਲ ਆ ਜਿਹੜਾ ਉਹ ਜਾਇਜ਼ ਹੋ ਗਿਆ, ਜੇ ਉਹਦੇ ਵਿੱਚ ਭਾਰਤ ਦੀ ਭੂਮਿਕਾ। ਇੱਥੇ ਇਹ ਕਨੋਟੇਸ਼ਨ ਲੈਣੀ ਸਰਾਸਰ ਗਲਤ ਹੈ। ਆਪਣੇ ਸਾਰਿਆਂ ਦਾ ਮਕਸਦ ਸਿਰਫ ਇਹੀ ਹੋਣਾ ਚਾਹੀਦਾ ਕਿ ਬੇਇਨਸਾਫੀ ਨਾ ਹੋਵੇ, 100 ਗੁਨਾਹਗਾਰ ਛੁੱਟ ਜੇ, ਅਸੀਂ ਉਹ ਫਾਰਮੂਲਾ ਭੁੱਲ ਗਏ, 100 ਗੁਨਾਹਗਾਰ ਛੁੱਟ ਜੇ, ਇੱਕ ਨਿਰਦੋਸ਼ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ। ਇੱਥੇ 100 ਗੁਨਾਹਗਾਰ ਛੱਡ ਦਿੰਦੇ ਤੇ ਨਿਰਦੋਸ਼ ਰਗੜ ਦਿੰਦੇ ਆ। ਸੋ ਉਸ ਪ੍ਰੋਸੈਸ ਨੂੰ ਸਮਝਣ ਦੀ ਮੈਂ ਬੇਸਿਕਸ ਆਫ ਜਸਟਿਸ ਸਿਸਟਮ ਨੂੰ ਫੜਨਾ ਚਾਹੁੰਦਾ ਹਾਂ। ਮੈਂ ਇਹ ਲੁਭਾਵੜੀਆਂ ਸਟੋਰੀਆਂ ਤੇ ਤੇਜ਼ ਤਰਾਰ ਬਿਆਨ ਆ ਜਿਹੜੇ ਉਹ ਨਹੀਂ ਆ। ਹੁਣ ਹਾਲਾਂਕਿ ਗੁਰਪਤਵੰਤ ਪੰਨੂ ਵਾਲੇ ਬਿਆਨ ਦੀ ਵੀ ਗੱਲ ਹੈ ਕਿ ਉਹਦੀ ਵੀ ਨਿਖੇਧੀ ਉਹਨਾਂ ਕਾਰਨਰਸ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਜਿਹੜੇ ਇਹ ਕਹਿੰਦੇ ਆ ਕਿ ਬਈ ਸਿਰਫ ਸਿੱਖ ਹੋਣ ਕਰਕੇ ਸਿੱਖਾਂ ਤੇ ਜ਼ੁਲਮ ਨਾ ਹੋਵੇ, ਹਿੰਦੂ ਹੋਣ ਕਰਕੇ ਵੀ ਹਿੰਦੂਆਂ ਤੇ ਜ਼ੁਲਮ ਨਹੀਂ ਹੋਣਾ ਚਾਹੀਦਾ, ਤੇ ਹੋਰ ਵੀ ਕੋਈ ਕੌਮੀਅਤ ਹੋਵੇ, ਈਵਨ ਜੈਨੀ ਹੋਵੇ, ਪਾਰਸੀ ਹੋਵੇ, ਕਿਉਂ ਹੋਵੇ ਕਿਸੇ ਦੇ ਉੱਤੇ। ਸੋ ਉਦੋਂ ਵੀ ਲੋਕਾਂ ਨੂੰ ਮੂਹਰੇ ਆ ਕੇ ਨਿਖੇਧੀ ਕਰਨੀ ਚਾਹੀਦੀ ਹੈ, ਉਦੋਂ ਅਸੀਂ ਸਾਇਲੈਂਟ ਹੋ ਜਾਂਦੇ। ਹੁਣ ਜੇ ਹਰਦੀਪ ਨਿੱਜਰ ਦਾ ਕਤਲ ਹੋਇਆ, ਠੀਕ ਹੈ, ਉਹਦੇ ਤੇ ਇਹ ਵੀ ਗੱਲਾਂ ਆਉਂਦੀਆਂ ਨੇ, ਭਾਰਤ ਵੱਲੋਂ ਦੋਸ਼ ਲੱਗਦਾ ਕਿ ਉਹ ਖਾਲਿਸਤਾਨੀ ਜਥੇਬੰਦੀ ਚਲਾਉਂਦੇ ਆ ਉਹ, ਠੀਕ ਹੈ ਜੀ, ਜਿਹੜੀ ਦਾ ਉਹ ਨਾਲ ਖਾਲਿਸਤਾਨ ਟਾਈਗਰ ਫੋਰਸ, ਪਤਾ ਨੀ ਕਿਤੇ ਤਾਂ ਭਿੰਡਰਾਂ ਵਾਲਾ ਟਾਈਗਰ ਫੋਰਸ, ਏਦਾਂ ਕਈ ਤਰ੍ਹਾਂ ਦੇ ਨਾਮ ਮੈਂ ਪੜ੍ਹਦਾ ਸੀ, ਮੈਂ ਲੇਬਲ ਕਰਦਾ ਹੀ ਨੀ ਜਿੰਨੀ ਦੇਰ ਤੱਕ ਪਰੂਫ ਨੀ ਹੁੰਦੇ। ਪਰ ਜੇ ਡਿਨਾਈ ਕਰਨ ਵਾਲੀ ਗੱਲ ਹੈ ਤਾਂ ਡਿਨਾਈ ਕਰੋ, ਜੇ ਉਹ ਆਰਮਡ ਸਟਰਗਲ ਦੇ ਵਿੱਚ ਹੈ ਤਾਂ ਆਰਮ ਸਟਰਗਲ ਨੂੰ ਮੰਨੋ, ਜੇ ਉਹ ਟਾਰਗੈਟਡ ਕਿਲਿੰਗ ਦੇ ਵਿੱਚ ਬਿਲੀਵ ਕਰਦੇ ਆ ਤੇ ਉਹਨਾਂ ਨੇ ਕੀਤੀਆਂ ਵੀ ਹੈ, ਆਪਣੇ ਜਜ਼ਬਾਤੀ ਦੁਸ਼ਮਣ ਨੂੰ ਕਹਿ ਦੋ ਜਾਂ ਆਪਣੇ ਜਜ਼ਬਾਤੀ ਨੂੰ ਜਾਂ ਮਜ਼ਹਬੀ ਦੁਸ਼ਮਣ ਨੂੰ ਮਾਰਿਆ, ਉਹ ਵੀ ਐਕਨੋਲਜ ਕਰਨਾ ਚਾਹੀਦਾ। ਸੋ ਮੈਂ ਕਹਿੰਦਾ ਵੀ ਇਟ ਇਜ਼ ਨੋਟ ਦੈਟ ਸਿੰਪਲ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਸਿਰਫ ਉਸ ਤੱਕ ਰੱਖ ਕੇ ਹੀ ਤੈਅ ਕਰਕੇ ਗੱਲਾਂ ਕਰ ਸਕਦੇ ਹੋਈਏ। ਪਰ ਅੱਜ ਜਿਹੜੀਆਂ ਦੋ ਤਿੰਨ ਖ਼ਬਰਾਂ ਲੱਗੀਆਂ ਨੇ ਉਹ ਦੇਖਣ ਵਾਲੀ ਲੋੜ ਹੋਊਗੀ ਕਿ ਅਸੀਂ ਉਹਨਾਂ 'ਚ ਦੇਖਦੇ ਕੀ ਆ। ਇੰਡੀਆ ਨੇ ਤਾਂ ਪੂਰੀਆਂ ਲਿਸਟਾਂ ਛਾਪਣੀਆਂ ਸ਼ੁਰੂ ਕਰਤੀਆਂ। ਇੰਡੀਆ ਕਹਿ ਰਿਹਾ ਹੈ ਕਿ ਕੈਨੇਡਾ, ਇਹ ਸੀਬੀਸੀ ਦੀਆਂ ਖ਼ਬਰਾਂ ਵਿੱਚ ਵੀ ਇਹੀ ਲਿਖਿਆ ਕਿ ਇੰਡੀਆ ਸਾਡੇ ਤੇ ਦੋਸ਼ ਕੀ ਲਾਉਂਦਾ। ਇੰਡੀਆ ਕਹਿੰਦਾ ਕਿ ਅਸੀਂ ਲਿਸਟਾਂ ਦਿੰਦੇ ਹਾਂ, ਅਸੀਂ ਦੱਸਦੇ ਹਾਂ ਕਿ ਸਾਡੇ ਦੇਸ਼ ਵਿੱਚ ਸ਼ਰਾਰਤਾਂ ਕਰਨ ਵਾਲੇ ਬੰਦੇ ਉੱਥੇ ਜਾ ਕੇ ਤੁਹਾਡੇ ਮੁਲਕ 'ਚ ਸਿਟੀਜ਼ਨਸ਼ਿਪ ਵੀ ਲੈ ਜਾਂਦੇ ਆ ਤੇ ਤੁਸੀਂ ਉਹਨਾਂ ਨੂੰ ਦਿੰਦੇ ਵੀ ਹੋ, ਫਿਰ ਬਾਅਦ 'ਚ ਪ੍ਰੋਟੈਕਟ ਕਰਦੇ ਹੋ। ਫਿਰ ਜੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉਹਨਾਂ ਦੀਆਂ ਗਤੀਵਿਧੀਆਂ ਸਾਡੇ ਖਿਲਾਫ਼ ਜਾ ਰਹੀਆਂ ਜਾਂ ਸਾਡੇ ਦੇਸ਼ 'ਚ ਕੁਛ ਘੁਸਪੈਠ ਕਰਦੇ ਆ ਤੇ ਤੁਸੀਂ ਉਦੋਂ ਮੌਕੇ 'ਤੇ ਬਣਦੀ ਕਾਰਵਾਈ ਨਹੀਂ ਕਰਦੇ, ਅਸੀਂ ਬਕਾਇਦਾ ਲਿਸਟਾਂ ਦਿੰਦੇ ਹਾਂ। ਹੁਣ ਕਈ ਤਰ੍ਹਾਂ ਦੇ ਕਤਲਾਂ ਦੀਆਂ ਸਾਜ਼ਿਸ਼ਾਂ 'ਚ ਗੱਲਾਂ ਬਾਤਾਂ ਆ ਰਹੀਆਂ ਨੇ ਕਿ ਉਹ ਕੈਨੇਡਾ 'ਚ ਬੈਠਾ ਜੀ, ਉਹ ਨਹੀਂ ਬੈਠਾ। ਇਹਦੇ ਵਿੱਚ ਤਕਰੀਬਨ ਹੁਣ ਤੱਕ ਕਦੇ ਕੋਆਪਰੇਸ਼ਨ ਦੀ ਗੱਲਬਾਤ ਨਹੀਂ ਆਈ ਕਿ ਇੰਡੀਆ ਨੇ ਸਬੂਤ ਦਿੱਤੇ ਤੁਸੀਂ ਬੈਠ ਕੇ ਗੱਲ ਕਰੋ। ਵਪਾਰ ਵੇਲੇ ਵੀ ਕਰਦੇ ਹੀ ਹੋ, ਹੋਰ ਗੱਲਾਂ ਬਾਤਾਂ ਬਥੇਰੀਆਂ ਹੁੰਦੀਆਂ ਨੇ, ਪਰ ਇਹਨਾਂ ਦੇ ਉੱਤੇ ਕਦੇ ਸੋਲਿਡ ਸਹੀ ਢੰਗ ਨਾਲ ਡਿਸਕਸ਼ਨ ਹੁੰਦੀਆਂ ਨਹੀਂ ਦੇਖੀਆਂ ਕਿ ਜੇ ਇੰਡੀਆ ਨੇ ਲਿਸਟਾਂ ਦਿੱਤੀਆਂ ਤਾਂ ਕੈਨੇਡਾ ਉਹਨਾਂ ਦੇ ਬਕਾਇਦਾ ਸਬੂਤ ਲਵੇ ਦਵੇ ਤੇ ਉਹ ਸਾਰੀਆਂ ਨੰਗੀਆਂ ਚਿੱਟੀਆਂ ਗੱਲਾਂ ਮੂਹਰੇ ਲਿਆ ਕੇ ਰੱਖੋ। ਹੁਣ ਇੱਕ ਗੱਲ ਦੀ ਇਹਦੇ ਵਿੱਚ ਹੋਰ ਚੀਜ਼ ਹੈ, ਮੈਂ ਅਜੇ ਤਾਂ ਆਈ ਐਮ ਨੋਟ ਜੰਪਿੰਗ ਟੂ ਕੰਕਲੂਜਨ ਐਂਡ ਵੀ ਸ਼ੁੱਡ ਨੋਟ ਜੰਪ ਦਾ ਗੱਲ ਕਿ ਅੱਜ ਇੱਕ ਗੱਲ ਅਜੇ ਹੋਰ ਨਹੀਂ ਚੱਲ ਪਈ। ਆਉਣ ਦੋ ਪਰੂਫ ਮੂਹਰੇ, ਆਉਣ ਦੋ, ਕੈਨੇਡਾ ਆਪਣੇ ਵੱਲੋਂ ਸਾਰੇ ਪਰੂਫ ਮੂਹਰੇ ਰੱਖੂਗਾ। ਫਿਰ ਅੱਜ ਮੇਰੀ ਕਿਸੇ ਨਾਲ ਗੱਲ ਹੁੰਦੀ, ਇਹ ਵੀ ਗੱਲ ਆ, ਕਹਿੰਦੇ ਜਦੋਂ 2008 ਵਿੱਚ ਮੁੰਬਈ ਵਾਲੇ ਜਿਹੜੇ ਕਤਲੇਆਮ ਹੋਇਆ ਉੱਥੇ, ਜੋ ਕਸਾਬ ਦਾ ਜਿਹਦੇ ਵਿੱਚ ਨਾਂ ਆਉਂਦਾ ਸੀ ਉਹਨੂੰ ਪਾਕਿਸਤਾਨ ਦਾ ਕਿਹਾ ਗਿਆ ਸੀ, ਭਾਰਤ ਆਪਣੇ ਵੱਲੋਂ ਸਬੂਤ ਦੇ ਗਿਆ, ਉਹ ਕਹਿੰਦੇ ਜੀ ਸਾਡੇ ਸਬੂਤ, ਪਾਕਿਸਤਾਨ ਕਹਿੰਦੇ ਸਾਡਾ ਬੰਦਾ ਹੀ ਹੈ ਨੀਗਾ, ਸਾਡੇ ਸਿਰ ਤੇ ਲਾਇਆ ਜਾਂਦਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਦਾ ਦੌਰ ਆਉਂਦੇ, ਉਹਦੇ ਵਿੱਚ ਰਿਚਰਡ ਹੈਡਲੀ ਦਾ ਨਾਂ ਆ ਗਿਆ, ਭਾਰਤ ਕਹਿੰਦਾ ਜੀ ਅਮਰੀਕਾ ਨੇ ਕੋਆਪਰੇਟ ਨਹੀਂ ਕੀਤਾ ਸਾਡੇ ਨਾਲ। ਸੋ ਕਹਾਣੀ ਦਰ ਕਹਾਣੀ ਜਾਈ, ਚਲੋ 250-250 300-300 ਬੰਦਿਆਂ ਦੇ ਅਕਸਰ ਕਤਲ ਦੀਆਂ ਅਸੀਂ ਖ਼ਬਰਾਂ ਇਹ ਦੇਖੀਆਂ ਕਰੀਆਂ ਨੇ। ਕੁਝ ਦੇਸ਼ ਇੰਨੇ ਤਕੜੇ ਹੈਗੇ ਆ, ਜਦੋਂ ਅਮਰੀਕਾ ਦੇ ਉੱਪਰ ਗੱਲ ਆਈ ਤਾਂ ਉਹਨਾਂ ਨੇ ਵੈਪਨਸ ਆਫ ਮਾਸ ਡਿਸਟਰਕਸ਼ਨ ਕਹਿ ਕੇ ਇਰਾਕ ਤੇ ਹਮਲਾ ਕੀਤਾ, ਉਹ ਨਿਕਲਿਆ ਹੀ ਨਹੀਂ, ਉਹਨੂੰ ਲੈ ਕੇ ਵੀ ਕਿੰਨਾ ਕੁ ਚੈਲੰਜ ਹੋਇਆ। ਸੋ ਹੁਣ ਵੀ ਇਹ ਹੁੰਦਾ ਕਿ ਯਕੀਨ ਕਿਹਦੇ ਤੇ ਕਰੀਏ, ਯਕੀਨ ਕਿਹਦੇ ਤੇ ਕਰੀਏ। ਇੱਕ ਮਸਲੇ ਵਿੱਚ ਇਹ ਗੱਲ ਹੈ ਜਿਹੜੀ ਕਿ ਸਾਊਦੀ ਅਰੇਬੀਆ ਦੇ ਉੱਤੇ, ਨਹੀਂ ਸਾਊਦੀ ਅਰੇਬੀਆ ਨੂੰ ਅਸੀਂ ਇੰਟਰਨੈਸ਼ਨਲ ਕੋਰਟ ਦੇ ਨਾਲ ਨਾ ਜੋੜੀਏ, ਇੱਕ ਇਹਦੇ ਵਿੱਚ ਮਾਮਲਾ ਆ ਜਾਂਦਾ। ਮੈਨੂੰ ਇਹ ਸੀ ਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ ਜੇ ਉਹਦੇ ਵਿੱਚ ਸਬੂਤ ਜਾਂਦੇ ਵੀ ਕੋਈ ਨਿਊਟਰਲ ਸੰਸਥਾ ਲੱਭ ਲਈ, ਅੱਜ UN ਵੀ ਨਿਊਟਰਲ ਨਹੀਂ ਹੈ, ਯੂਨਾਈਟਿਡ ਨੇਸ਼ਨਸ ਬਣੀ ਹੈ ਪਰ ਉਹ ਵੀ ਕਿਸੇ ਦੇ ਇਨਫਲੂਐਂਸ ਥੱਲੇ ਕੰਮ ਕਰਦੀ ਹੈ, ਉਹ ਵੀ ਤੁਸੀਂ ਪਿੰਡ ਦੀ ਪੰਚਾਇਤ ਵਿੱਚ ਵੀ ਚਲੇ ਜਾਓ, ਪਿੰਡ 'ਚ ਇੱਕ ਤਕੜਾ ਬੰਦਾ ਸੀਗਾ ਜੇ ਕੋਈ ਸਰਪੰਚ ਚੁਣਿਆ ਵੀ ਜਾਵੇ, ਤਕੜੇ 'ਚ ਮਾੜੇ ਦੇ ਵਿੱਚ ਫੈਸਲਾ ਕਰਨ ਲੱਗ ਜਾਓ ਫੇਰ ਫਸ ਜਾਂਦਾ। ਐਡਾ ਕਦੇ ਕਦੇ ਕੋਈ ਨਿਆਂ ਪੱਖੀ ਬੰਦਾ ਆਉਂਦਾ ਜਿਹੜਾ ਸਹੀ ਪੋਜੀਸ਼ਨ ਲੈ ਜਾਵੇ, ਨਹੀਂ ਅਗਲਾ ਤਕੜੇ ਦੇ ਹੱਕ 'ਚ ਭੁਗਤ ਜਾਂਦਾ। UN ਦੇ ਵੀ ਫੈਸਲੇ ਤਕਰੀਬਨ ਜਾਂ ਫਿਰ ਉਹ ਡਿਫਾਈ ਕਰ ਦਿੰਦੇ ਆ ਵੱਡੇ ਦੇਸ਼ ਤੇ, UN ਕੋਈ ਸਜ਼ਾ ਲਾਉਣ ਜੋਗੀ ਨਹੀਂ। ਏਦਾਂ ਦੀਆਂ US ਮਾਮਲੇ 'ਚ ਤੁਸੀਂ ਜਾਓਗੇ ਉਹਦੀ ਪੁਰਾਣੀ ਹਿਸਟਰੀ 'ਚ ਬਹੁਤ ਸਾਰੀਆਂ ਗੱਲਾਂ ਆਉਣਗੀਆਂ। ਮੈਂ ਸਿਰਫ ਇੰਨੀ ਗੱਲ, ਮੇਰੇ ਕਹਿਣ ਦਾ ਮਤਲਬ ਹੈ ਕਿ ਸਾਨੂੰ ਇੰਨੀ ਐਡੀਕੁਏਟ ਇਨਫੋਰਮੇਸ਼ਨ ਨਹੀਂ ਹੈ ਜਿੰਨੀ ਅਸੀਂ ਕਹਿੰਦੇ ਹੁੰਦੇ ਨਾ ਵੀ ਕਨਫਿਊਜ਼ ਹੋਣਾ ਚਾਹੀਦਾ ਸਿਆਣੇ ਬੰਦੇ ਨੂੰ, ਹਨਾ, ਕਿ ਮੈਂ ਕਿਹਦੇ ਤੇ ਬਿਲੀਵ ਕਰਕੇ ਇਸ ਕਹਾਣੀ ਨੂੰ ਲੈ ਕੇ ਅੱਗੇ ਤੋਰੀਏ, ਕਿਹਦੇ ਤੇ ਬਿਲੀਵ ਕਰਕੇ ਤੋਰੀਏ। ਇਸੇ ਕਰਕੇ ਕਹਿੰਦਾ ਹੁੰਦਾ ਕਿ ਹਿਸਟਰੀ ਦੀਆਂ ਪੁਰਾਣੀਆਂ ਖ਼ਬਰਾਂ ਜਦੋਂ 100 ਸਾਲ ਪਹਿਲਾਂ ਦੀਆਂ ਖ਼ਬਰਾਂ ਦੀ ਚਰਚਾ ਕਰਦੇ ਆ, ਹਜੇ ਤਾਂ ਉਹਨਾਂ ਦੀ ਵੀ ਕਨਫਿਊਜ਼ਨ ਦੂਰ ਨਹੀਂ ਕਿਸੇ ਨੇ ਕਰਨ ਦਿੱਤੀ। ਹਾਂ, ਇਹ ਪੁਆਇੰਟ ਮਿਸ ਨਾ ਹੋ ਜਾਏ, ਇੱਕ ਸੀਗਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਇਹਦੇ ਬਾਰੇ CBC ਦੀ ਸਟੋਰੀ ਕੀ ਕਹਿੰਦੀ ਹੈ। ਕਹਿੰਦੇ ਜਦੋਂ ਆਹ ਇਰਾਨ ਨਾਲ ਜਹਾਜ਼ ਦਾ ਰੌਲਾ ਪਿਆ ਸੀਗਾ ਤੇ ਉਦੋਂ ਆਇਆ ਕੈਨੇਡਾ ਕੁਡ ਸੀਕ ਅ ਰੀਕੋਰਸ ਥਰੂ ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਕਿਉਂਕਿ ਫੋਰ ਐਗਜ਼ਾਮਪਲ ਕੈਨੇਡਾ ਐਂਡ ਇਟਸ ਅਲਾਈਜ਼ ਰੀਸੈਂਟਲੀ ਟੁੱਕ ਇਰਾਨ ਟੂ ICJ ਓਵਰ ਦੀ ਰਿਸਪੋਂਸੀਬਿਲਿਟੀ ਫੋਰ ਡਾਊਨਿੰਗ ਆਫ ਐਨ ਯੂਕਰੇਨੀਅਨ ਪੈਸੇਂਜਰ ਜੈਟ ਐਂਡ ਦ ਡੈਥ ਆਫ ਆਲ 176 ਪੈਸੇਂਜਰਸ ਐਂਡ ਕਰੂ ਇਨ 2020। ਜਿਹੜਾ ਇਰਾਨ ਦੇ ਤਹਿਰਾਨ ਤੋਂ ਆਈ ਬਿਲੀਵ ਉਹ ਜਹਾਜ਼ ਉੱਗਦੇ ਸਾਰੇ ਮਿਸਾਈਲ ਹਮਲੇ ਦੇ ਵਿੱਚ ਤਬਾਹ ਕਰ ਦਿੱਤਾ ਗਿਆ ਸੀਗਾ, ਤੇ ਯੂਕਰੇਨ ਬਾਉਂਡ ਫਲਾਈਟ ਸੀਗੀ, ਉਹਦੇ ਵਿੱਚ ਕੈਨੇਡੀਅਨ ਵੀ ਕਾਫੀ ਜ਼ਿਆਦਾ ਤੇ ਹੋਰ ਦੇਸ਼ਾਂ ਦੇ ਬੰਦੇ ਵੀ ਸੀਗੇ। ਹੁਣ ਉਹ ਮਾਮਲਾ ਇੰਟਰਨੈਸ਼ਨਲ ਕੋਰਟ 'ਚ ਲੈ ਕੇ ਗਿਆ, ਪਰ ਇੰਟਰਨੈਸ਼ਨਲ ਕੋਰਟ ਦੀ ਇੱਕ ਘੁੰਡੀ ਹੈ ਜਿਹੜੀ CBC ਨੇ ਲਿਖੀ ਹੈ, ਮੇਰੀ ਨੌਲੇਜ 'ਚ ਨਹੀਂ ਸੀਗੀ। ਸੋ ਮੈਂ ਅੱਜ ਹੀ ਇਸਦਾ ਪਤਾ ਲੱਗਿਆ ਹੋ ਸਕਦੇ ਤੇ ਹੋਰ ਰਿਸਰਚ ਕਰਨੀ ਪਵੇ। ਕਹਿੰਦੇ ਇਨ 2019 2019 ਵਿਚ ਇੰਡੀਆ ਐਕਸੈਪਟਿਡ ਦੀ ਜੁਰਿਸਡਿਕਸ਼ਨ ਆਫ ICJ, ਇੰਡੀਆ ਨੇ ਐਕਸੈਪਟ ਕੀਤੀ ਹੈ ਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੀ ਅਸੀਂ ਪ੍ਰਵਾਨਗੀ ਉਹਦੇ ਛਤਰਛਾਇਆ ਹੇਠ ਉਹਦੇ ਅਧਿਕਾਰ ਹੇਠ ਆ ਜਾਂਦੇ ਹਾਂ, ਉਹਦੀ ਜੁਰਿਸਡਿਕਸ਼ਨ ਨੂੰ ਪ੍ਰਵਾਨਗੀ ਤਾਂ ਦੇ ਦਿੱਤੀ ਕਿ ਅਸੀਂ ਵੀ ਇਹਨੂੰ ਜੁਆਇਨ ਕਰਦੇ ਪਰ ਨਾਲ ਸ਼ਰਤਾਂ ਰੱਖੀਆਂ ਨੇ। ਫਿਰ ਸਮ ਐਕਸੈਪਸ਼ਨ, ਕੁਝ ਇੱਕ ਉਹਨਾਂ ਨੇ ਸ਼ਰਤਾਂ ਲਾ ਲਈਆਂ, ਉਹਦੇ ਬਾਰੇ ਐਕਸਪਰਟ ਦੱਸਦੇ ਆ। ਵਨ ਆਫ ਦੋਜ ਐਕਸੈਪਸ਼ਨ ਇਨਕਲੂਡ ਡਿਸਪਿਊਟਸ ਰਿਲੇਟਿੰਗ ਟੂ ਔਰ ਕਨੈਕਟਡ ਵਿਦ ਫੈਕਟਸ ਔਰ ਸਿਚੁਏਸ਼ਨ ਆਫ ਹੋਸਟੀਲਿਟੀਜ਼ ਆਰਮਡ ਕੰਫਲਿਕਟਸ, ਵੀ ਅਸੀਂ ਹੁਣ ਜੇ ਕਿਤੇ ਬਾਰਡਰ ਦੇ ਇਸ਼ੂ ਆ ਜਾਂਦੇ ਆ ਪਾਕਿਸਤਾਨ ਜਾਂ ਕਿਤੇ ਆਰਮਡ ਕੰਫਲਿਕਟ ਹੋ ਜਾਂਦਾ ਕੰਟਰੀ ਟੂ ਕੰਟਰੀ ਜਾਂ ਕਿਤੇ ਹੋਰ ਐਸੀ ਗੱਲ ਆਉਂਦੀ ਹੈ, ਤੇ ਕੁਝ ਹਾਲਤਾਂ ਦੇ ਵਿੱਚ ਕਹਿੰਦੇ ਅਸੀਂ ਇਸ ਕੋਰਟ ਨੂੰ ਮੰਨਦੇ ਨੀ ਕੁਝ ਫੈਸਲੇ। ਫਿਰ ਅਸੀਂ ਜਿਵੇਂ ਆਪਾਂ ਨੀ ਕਹਿ ਦਿੰਦੇ ਖਾਪ ਪੰਚਾਇਤ ਫੈਸਲਾ ਕਰੂਗੀ ਅਸੀਂ ਇਸ ਕਾਨੂੰਨ ਨੂੰ ਨੀ ਮੰਨਦੇ, ਕਈ ਵਾਰ ਧਾਰਮਿਕ ਸੰਸਥਾਵਾਂ ਵੀ ਇਹ ਗੱਲ ਕਹਿ ਦਿੰਦੀਆਂ ਅਸੀਂ ਇਹ ਦੁਨਿਆਵੀ ਅਦਾਲਤਾਂ ਨੂੰ ਨੀ ਮੰਨਦੇ, ਅਸੀਂ ਤਾਂ ਫਿਰ ਵੱਡੀ ਦਰਗਾਹ ਚ ਹੀ ਫੈਸਲਾ ਕਰਾਂਗੇ, ਅਸੀਂ ਆਪ ਹੀ ਆਪਣਾ ਬੰਦਾ ਜੇ ਕੋਈ ਸਾਡੇ ਧਰਮ ਦੀ ਬੇਅਦਬੀ ਕਰਦਾ ਫੜਿਆ ਗਿਆ ਅਸੀਂ ਆਪ ਹੀ ਉਹਦਾ ਫੈਸਲਾ ਕਰ ਦਾਂਗੇ। ਠੀਕ ਹੈ ਜੀ, ਆਪਣੀ ਪੱਧਰ ਤੇ ਅਸੀਂ ਦੁਨਿਆਵੀ ਅਦਾਲਤਾਂ ਤੇ ਦੁਨਿਆਵੀ ਜੱਜਾਂ ਤੇ ਯਕੀਨ ਨੀ ਕਰਦੇ। ਇਸੇ ਤਰ੍ਹਾਂ ਕਈ ਦੇਸ਼ ਕਹਿ ਦਿੰਦੇ ਆ ਕਿ ਅਸੀਂ ICJ ਚ ਬਿਲੀਵ ਨੀ ਕਰਦੇ, ਤੇ ਭਾਈ ਜਿੰਨਾ ਕੁ ਕਰਦੇ ਉਨੀ ਕੁ ਗੱਲ ਠੀਕ ਹੈ, ਮਾੜੀ ਮੋਟੀ ਰੱਖ ਲੈਂਦੇ ਮੂੰਹ ਮਲਾਜੀ ਜੋਗੀ, ਬਟ ਸੁਪਰੀਮ ਅਸੀਂ ਤੁਹਾਨੂੰ ਇਸ ਕੰਡੀਸ਼ਨ ਦੇ ਵਿੱਚ ਨਹੀਂ ਮੰਨਦੇ। ਸੋ ਇੱਥੇ ਆ ਕੇ ਉਹ ਕਹਿੰਦੇ ਆ, ਐਕਸਪਰਟ ਨੇ ਕਿਹਾ, ਸੋ ਆਈ ਡੋਂਟ ਨੋ ਇਫ ਦੀ ਕੋਰਟ ਵੁੱਡ ਈਵਨ ਟੇਕ ਜੁਰਿਸਡਿਕਸ਼ਨ ਇਨ ਦਿਸ ਕੇਸ, ਵੀ ICJ ਹੋ ਸਕਦਾ, ਕਹਿੰਦੇ ਮੈਨੂੰ ਤਾਂ ਡਾਊਟ ਲੱਗਦਾ, ਸ਼ੱਕ ਹੈ ਕਿ ਉਹ ਇਸ ਮਾਮਲੇ ਨੂੰ ਆਪਣੇ ਹੱਥ ਵਿੱਚ ਲਊਗਾ ਵੀ ਕਿ ਨਹੀਂ। ਜੇ ਕੋਈ ਤੀਜੀ ਧਿਰ ਵਿੱਚ ਨਹੀਂ ਆਉਂਦੀ ਤਾਂ ਫਿਰ ਤੂੰ ਨੇ ਕਿਹਾ ਮੈਨੇ ਕਿਹਾ ਦੀ ਇੱਕ ਤਾਂ ਸਟੇਜ ਇਹ ਆ ਕਿ ਇੰਡੀਆ ਨੇ ਆਪਣੇ ਐਲੀਗੇਸ਼ਨ ਲਾਈ ਜਾਣੇ ਆ ਕਿ ਤੁਸੀਂ ਸਾਡੇ ਦੇਸ਼ ਦੇ ਖਿਲਾਫ਼ ਗਤੀਵਿਧੀਆਂ ਕਰਨ ਵਾਲੇ ਬੰਦਿਆਂ ਨੂੰ ਪਨਾਹ ਵੀ ਦਿੰਦੇ ਹੋ ਤੇ ਉਹਨਾਂ ਨੂੰ ਉਕਸਾਉਂਦੇ ਵੀ ਹੋ, ਫਿਰ ਜਦੋਂ ਉਹਨਾਂ ਨੂੰ ਪਤਾ ਵੀ ਇੱਥੇ ਜਾ ਕੇ ਸਾਨੂੰ ਹੈਗੀ ਆ ਪੁਸ਼ਤ ਪਨਾਹੀ, ਕੈਨੇਡਾ ਭੱਜ ਜਾਂਗੇ ਤੇ ਕੈਨੇਡਾ ਫਿਰ ਖੁੱਲੇ ਵੀਜ਼ੇ ਵੀ ਇਸੇ ਗੱਲ ਦੇ ਉੱਤੇ ਦੇਈ ਜਾਂਦਾ। ਜੇ ਕੈਨੇਡਾ ਨੇ ਹਿਊਮੈਨੀਟੇਰੀਅਨ ਗਰਾਊਂਡ ਤੇ ਵੀਜ਼ੇ ਦੇਣੇ ਆ ਤਾਂ ਗੁਜਰਾਤ ਦੇ ਦੰਗਿਆਂ ਤੋਂ ਬਾਅਦ ਉੱਥੋਂ ਦੇ ਮੁਸਲਮਾਨਾਂ ਨੂੰ ਵੀ ਦੇਵੇ। ਸੋ ਇਹਦੇ ਤੇ ਬਹੁਤ ਤਰ੍ਹਾਂ ਦੀਆਂ ਕਹਾਣੀਆਂ ਨੇ ਕਿ ਤੁਸੀਂ ਜੇ ਇੰਡੀਆ ਦੀ ਬਿਲਕੁਲ ਇਕੱਲਾ ਸਿੱਖਾਂ ਤੇ ਜ਼ੁਲਮ ਨਹੀਂ ਹੁੰਦਾ, ਇਹ ਗੱਲ ਨਿਹਾਇਤ ਗਲਤ ਹੈ ਕਿ ਸਿਰਫ ਸਿੱਖਾਂ ਤੇ ਜ਼ੁਲਮ ਹੁੰਦਾ। ਇੰਡੀਆ ਦੀ ਕਿਹੜੀ ਸਟੇਟ ਹੈ ਜਿੱਥੇ ਕਿਤੇ ਜ਼ੁਲਮ ਨਹੀਂ ਹੋਇਆ? ਗਰੀਬਾਂ ਦੀਆਂ ਦਲਿਤਾਂ ਦੀਆਂ ਬਾਲੜੀਆਂ ਨਾਲ ਵੀ ਹੋਇਆ, ਫੂਲਨ ਦੇਵੀ ਦੇ ਨਾਲ ਜੋ ਰੇਪ ਹੋਇਆ ਸੀਗਾ ਬੰਬਈ ਕਾਂਡ ਵਿੱਚ, ਕਿ ਉਹਨੂੰ ਮਾਫ ਕੀਤਾ ਜਾ ਸਕਦਾ? ਸੋ ਇਸ ਤਰ੍ਹਾਂ ਦੀ ਦਰਿੰਦਗੀ ਦੀਆਂ ਪੂਰੀਆਂ ਵੱਡੀ ਪੱਧਰ ਦੀਆਂ ਐਗਜ਼ਾਮਪਲਸ ਨੇ। ਹੁਣ ਗੱਲ ਕਰੀਏ ਵੀ ਕੈਨੇਡਾ ਕੀ ਆ, ਕੈਨੇਡਾ ਦਾ ਪੁਰਾਣਾ ਇਤਿਹਾਸ ਹੀ ਦੇਖਦੇ ਹਾਂ ਕਿ 2021 ਚ 6 ਮਹੀਨੇ ਤੇ ਇੱਥੇ ਦਾ ਝੰਡਾ ਨੀ ਚੜਿਆ, ਇਹਨਾਂ ਦਾ ਸ਼ਾਇਦ ਦੌਰ ਲੰਘ ਚੁੱਕਿਆ। ਜਿਵੇਂ ਸਪੈਨਿਸ਼ ਇਨਕੁਜ਼ੀਸ਼ਨ ਤੇ ਚਲੇ ਜਾਈਏ ਕਿ ਉਸ ਜ਼ਮਾਨੇ ਚ ਕਿੰਨਾ ਜ਼ੁਲਮ ਕੀਤਾ ਗਿਆ ਸੀ, ਕਈ ਕੌਮਾਂ ਆਪਣੇ ਹਿੱਸੇ ਦਾ ਜ਼ੁਲਮ ਕਰ ਚੁੱਕੀਆਂ ਨੇ ਜਾਂ ਉਹਨਾਂ ਨੇ ਆਪਣੇ ਸਿਸਟਮ ਨੂੰ ਉੱਥੇ ਤੱਕ ਲਿਆਂਦਾ ਜਿੱਥੇ ਉਹਨਾਂ ਦੇ ਫੁੱਲ ਕੰਟਰੋਲ ਚ ਆ ਗਿਆ। ਜਿੰਨਾ ਚਿਰ ਨਹੀਂ ਆਇਆ ਸੀ ਉਹਨਾਂ ਚਿਰ ਕਿਹੜਾ ਕੋਰਟ ਸੀ, ਗੁਲਾਮਦਾਰੀ ਕੀਤੀ ਹੈ, ਲੋਕ ਲਿਆ ਕੇ ਵੇਚੇ ਆ। ਸੋ ਇਹ ਕਿਸੇ ਕੰਟਰੀ ਨੂੰ ਪੂਰੀ ਦੀ ਪੂਰੀ ਤਰ੍ਹਾਂ ਦੂਜੇ ਦੇ ਪੜਾਅ ਦੇ ਵਿੱਚ ਲਿਆ ਕੇ ਖੜਾ ਕਰਨਾ ਵੀ ਮੇਰੇ ਹਿਸਾਬ ਨਾਲ ਮੁਸ਼ਕਲ ਹੁੰਦਾ। ਸੋ ਇੱਕ ਗੱਲ ਇਹਦੇ ਵਿੱਚ ਅਗਲੀ ਸਟੋਰੀ ਸੀਗੀਆਂ ਜਿਹੜੀਆਂ ਕੁਛ, ਮੈਂ ਸਿਰਫ ਉਹ ਗੱਲ ਕਰ ਰਿਹਾ ਕਿ ਕੈਨੇਡੀਅਨ ਮੀਡੀਆ ਦੇ ਵਿੱਚ ਸਾਡੀ ਇਸ ਘੜੀ ਦੀ ਸਿਚੁਏਸ਼ਨ ਨੂੰ ਕਿਵੇਂ ਲਿਆ ਗਿਆ। ਇੱਕ ਖਾਲਿਸਤਾਨ ਮੂਵਮੈਂਟ ਕੀ ਹੈ, ਇਹਦਾ ਵੀ ਇੱਕ ਬਹੁਤ ਬਰੀਫ ਜਿਹਾ ਸਕੈਚੀ ਜਿਹਾ ਅਕਾਊਂਟ ਦਿੱਤਾ ਗਿਆ ਕਿ ਉਹਦਾ ਵੀ ਰੈਫਰਲ ਪੁਆਇੰਟ ਕੀ ਮੰਨ ਕੇ ਚੱਲਦੇ ਆ, ਵਟ ਇਜ਼ ਖਾਲਿਸਤਾਨ ਮੂਵਮੈਂਟ ਕਹਿੰਦੇ। ਉਹਦੇ ਵਿੱਚ ਜਿਹੜੀ ਗੋਲਡਨ ਏਜ ਮੰਨ ਕੇ ਹੈ ਸਿੱਖਾਂ ਦੀ, ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਮੰਨਦੇ ਆ, ਜਿਹੜਾ 1799 ਤੋਂ 1837-39 ਤੱਕ ਉਹਨਾਂ ਦੀ ਡੈਥ ਹੋਇਆ। ਇਹਦਾ ਵੱਧ ਹੀ ਚੱਲ ਗਿਆ, ਪਰ ਉਹ ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਤਖ਼ਤ ਤੇ ਬੈਠੇ ਰਹੇ ਆ ਉਹਨਾਂ ਚਿਰ ਕਹਾਣੀ ਹੋਰ ਸੀ, ਬਾਅਦ ਚ ਹੋਰ ਹੈ। ਪਰ ਇਹਦੇ ਵਿੱਚ ਬੰਦਾ ਬਹਾਦਰ ਵਾਲਾ ਜਿਹੜਾ ਰਾਜ ਹੈ ਉਸ ਰਾਜ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਇੱਕ ਉਹ ਵੀ ਰਿਹਾ ਜਿਹਦੇ ਵਿੱਚ ਜਗੀਰਦਾਰੀ ਪ੍ਰਥਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਔਰ ਬੰਦਾ ਬਹਾਦਰ ਦੇ ਵਿੱਚ ਕਈ ਗੱਲਾਂ ਦੇ ਜ਼ਮੀਨੀ ਤੌਰ ਦੇ ਉੱਤੇ ਵੱਡੇ ਵੱਡੇ ਫਰਕ ਵੀ ਨੇ। ਹੁਣ ਉਹ ਅੱਜ ਦਾ ਚੈਪਟਰ ਬਣਦਾ ਨਹੀਂ ਕਿਉਂਕਿ ਬਹੁਤ ਹਿਸਟਰੀ ਦੇ ਵਿਦਵਾਨਾਂ ਨੂੰ ਲੈ ਕੇ ਵੀ ਗੱਲ ਕਰਨ ਵਾਲੀ ਹੈ ਕਿ ਜਦੋਂ ਪਹਿਲੀ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੁਕਮਨਾਮਿਆਂ ਦੇ ਆਧਾਰ ਤੇ ਬੰਦਾ ਬਹਾਦਰ ਆ ਕੇ ਜਿਹੜਾ ਰਾਜ ਇਸਟੈਬਲਿਸ਼ ਕਰਦਾ ਹੈ 12 ਮਈ 1710 ਨੂੰ ਜਦੋਂ ਜੰਗ ਜਿੱਤਦੇ ਆ ਤੇ ਫਿਰ ਸਰਹੰਦ ਨੂੰ ਫਤਿਹ ਕਰਦੇ ਹੋਏ ਅੱਗੇ ਵੱਧਦੇ ਚੱਪੜ ਚਿੜੀ ਦੇ ਮੈਦਾਨ ਤੋਂ, ਤੇ ਫਿਰ 1710 ਤੋਂ 1716 ਤੱਕ ਬੰਦਾ ਬਹਾਦਰ ਦੀ ਸ਼ਹੀਦੀ ਤੱਕ ਦੇ 6 ਸਾਲਾਂ ਦਾ ਰਾਜ ਹੈ ਜਿਹੜਾ, ਉਹਦੇ ਬੇਸਿਕ ਐਲੀਮੈਂਟਸ ਕੀ ਸੀ, ਜਿਹਦੇ ਵਿੱਚ ਲੈਂਡ ਟੂ ਟੇਲਰ ਦੀ ਗੱਲ ਹੈ, ਜਗੀਰਦਾਰੀ ਪ੍ਰਥਾ ਦੀ ਗੱਲ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਗੀਰਦਾਰੀਆਂ ਚੱਲੀਆਂ ਨੇ ਜਿਹੜੀਆਂ ਕਿ ਪਹਿਲਾਂ ਦੇ ਉਸ ਤੋਂ ਪਹਿਲਾਂ ਦਾ ਜਿਹੜਾ ਸਿੱਖ ਰਾਜ ਦਾ ਇੱਕ ਛੋਟਾ ਜਿਹਾ ਵਰਜਨ ਹੈ 6 ਸਾਲ ਦਾ, ਉਹਦੇ ਵਿੱਚ ਵੀ ਫਰਕ ਹੈ। ਸੋ ਸਿੱਖ ਰਾਜ ਦੇ ਵਿੱਚ ਪੂਰੀ ਤਰ੍ਹਾਂ ਦੀ ਕਿਹੜੀ ਡੈਫੀਨੇਸ਼ਨ ਬਣਦੀ, ਅਲਟੀਮੇਟ ਪ੍ਰਿੰਸੀਪਲ ਕੀ ਨੇ, ਕਿ ਉਹਦੇ ਉੱਤੇ ਆਧਾਰਿਤ ਹੈ, ਤੇ ਫਿਰ ਉਸ ਗੋਲਡਨ ਏਰਾ ਨੂੰ ਕਿਹੜੇ ਨਾਲ ਜੋੜ ਕੇ ਦੇਖਦੇ ਹੋ, ਫਿਰ ਉਹਦੀ ਜੀਓਗ੍ਰਾਫੀ ਕੀ ਆ, ਫਿਲਾਸਫੀ ਕੀ ਆ, ਉਹ ਅਲੱਗ ਚੀਜ਼ਾਂ ਨੇ। ਖੈਰ ਸੀਬੀਸੀ ਦੀ ਸਟੋਰੀ ਦੇ ਵਿੱਚ ਇੰਨੇ ਐਂਗਲ ਤਾਂ ਡਿਫਾਈ ਨਹੀਂ ਕੀਤੇ ਗਏ। ਮੈਂ ਇਹੀ ਦੱਸ ਰਿਹਾ ਕਿ ਇਸ ਸਟੋਰੀ ਦੀਆਂ ਬਹੁਤ ਸਾਰੀਆਂ ਡਾਇਮੈਂਸ਼ਨ ਨੇ, ਇਹਨਾਂ ਨੇ ਕਾਫੀ ਇੰਟੈਂਸਿਵ ਕਵਰੇਜ ਦਿੱਤੀ ਆ। ਜਿਵੇਂ ਮੈਂ ਇੰਡੀਆ ਦੀ ਗੱਲ ਕਰ ਲਾਂ ਤੇ ਉੱਥੇ ਜੋਤਿਸ਼ ਤੋਂ ਲੈ ਕੇ ਸਾਰਿਆਂ ਦੀਆਂ ਲਿਸਟਾਂ ਛਾਪੀਆਂ, 43-45 ਬੰਦਿਆਂ ਦੀ ਗੱਲ ਇੰਡੀਆ ਦੇ ਅਖਬਾਰਾਂ ਨੇ ਛਾਪੀਆਂ, ਕਿਉਂਕਿ ਉਹ ਭਾਰਤ ਦੇ ਮੁਤਾਬਕ ਲਿਖ ਰਹੇ ਨੇ ਕਿ ਇੱਥੇ ਭਾਈ ਇਸ ਤਰ੍ਹਾਂ ਦੇ ਬੰਦਿਆਂ ਨੂੰ ਉੱਥੇ ਹਾਰਬਰ ਕੀਤਾ, ਜਿਹਦੇ ਵਿੱਚ ਸਿੱਧੂ ਮੂਸੇਵਾਲਾ ਕਤਲ ਕੇਸ ਵਾਲੇ, ਗੋਲਡੀ ਬਰਾੜ ਦਾ ਵੀ ਰੌਲਾ ਆਇਆ ਤੇ ਹੋਰਾਂ ਦਾ ਵੀ, ਮੈਂ ਨਾਂ ਨੀ ਲੈਂਦਾ, ਇੱਕ ਪਰਸੋਂ ਵਿਨੀਪੈਗ ਚ ਵੀ ਕਤਲ ਹੋਇਆ, ਉਹ ਚ ਗੈਂਗ ਵਾਇਲੈਂਸ ਆ ਗਈ। ਗੈਂਗ ਵਾਇਲੈਂਸ ਲੋਕਲ ਕੈਨੇਡੀਅਨ ਲੈਵਲ ਦੀ ਹੈ ਕਿ ਉਹਦੇ ਵਿੱਚ ਇੰਡੀਆ ਲੈਵਲ ਦੀ ਹੈ, ਕਿਉਂਕਿ ਮੋਗੇ ਦਾ ਦਾਨੇਗੇ ਦੇ ਬੰਦੇ ਦਾ ਨਾਂ ਆ। ਸੋ ਬਹੁਤ ਹੀ ਲੰਬੀ ਡਿਟੇਲ ਚ ਨਾਂ ਵੀ ਜਾਂਦਿਆਂ ਹੋਇਆ, ਇਹ ਕ੍ਰੋਸ ਬਾਰਡਰ ਕਈ ਤਰ੍ਹਾਂ ਦੇ ਰੈਪਰਕਸ਼ਨਸ ਇਹਦੇ ਵਿੱਚ ਹੈਗੀਆਂ ਨੇ। ਹੁਣ ਗੱਲ ਬੇਸਿਕ ਹੈ ਕਿ ਜਿੰਨੀ ਦੇਰ ਤੱਕ ਕੈਨੇਡੀਅਨ ਇਨਵੈਸਟੀਗੇਸ਼ਨ ਪੂਰੀ ਨਹੀਂ ਹੁੰਦੀ, ਫਸਟ ਆਫ ਆਲ ਮੇਰੀ ਤਾਂ ਸਮਝ 'ਚ ਇਹ ਆਉਂਦਾ ਕਿ ਇੰਡੀਆ ਵੱਲੋਂ ਤਾਂ ਕੁਛ ਹੋਣਾ ਨਹੀਂ, ਇੰਡੀਆ ਦੇ ਤਾਂ ਲਾਉਣੇ ਦੋਸ਼ਾਂ ਤੋਂ ਇਨਕਾਰ ਕਰਨਾ, ਆਮ ਆਦਮੀਆਂ ਦੇ ਵੀਜ਼ੇ ਲਟਕ ਜਾਣੇ ਆ, ਕੰਮ ਕਾਰ ਲਟਕ ਜਾਣੇ, ਦੋ ਸਿਚੁਏਸ਼ਨ ਤਾਂ ਆਪਣੇ ਕੋਲ ਹੈਗੀਆਂ। ਹੁਣ ਸਭ ਤੋਂ ਸੋਲਿਡ ਜਿਹੜੀ ਸਿਚੁਏਸ਼ਨ ਆਉਣੀ ਆ ਮੇਰੇ ਹਿਸਾਬ ਨਾਲ, ਉਹ ਇਹ ਆਉਣੀ ਆ ਕਿ ਵਟ ਕਾਇੰਡ ਆਫ ਐਵੀਡੈਂਸ ਕੈਨੇਡਾ ਬ੍ਰਿੰਗਸ ਫੋਰਥ ਟੂ ਚੈਲੇਂਜ ਇੰਡੀਆ, ਕਿਉਂਕਿ ਹੁਣ ਇੰਡੀਕੇਸ਼ਨ ਆ ਚੁੱਕੀ ਹੈ। ਜੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਪਾਰਲੀਮੈਂਟ 'ਚ ਖੜ ਕੇ ਅਥਾਰਟੀ ਨਾਲ ਗੱਲ ਕੀਤੀ ਹੈ ਤੇ ਇਹਦੇ ਪਿੱਛੇ ਇਹ ਗੱਲ ਪੱਕੀ ਮੰਨ ਕੇ ਚੱਲਦੇ ਆ ਆਪਾਂ, ਹਜੇ ਮੈਂ ਮੰਨ ਕੇ ਕਹਿ ਰਿਹਾ ਕਿ ਬੜੇ ਤਕੜੇ ਸਬੂਤ ਹੋਣੇ ਆ ਇੰਡੀਆ ਦੇ ਖਿਲਾਫ, ਨਹੀਂ ਇੰਨੀ ਛੇਤੀ ਪ੍ਰਾਈਮ ਮਿਨਿਸਟਰ ਆਪਣੀ ਕਿਰਕਰੀ ਕਰਾਉਣ ਲਈ ਖੜਾ ਨਹੀਂ ਹੋਣਗੇ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਕੋਲ ਉਹ ਐਵੀਡੈਂਸ ਹੈਗਾ। ਹੁਣ ਇੰਡੀਆ ਦੀ ਇੱਕ ਪੋਜੀਸ਼ਨ ਮੰਨ ਲਓ ਤੁਸੀਂ ਕਿ ਮੈਂ ਨਾ ਮੰਨੂ, ਇਹਦੇ ਤੇ ਦੋਸ਼ ਲੱਗੇ ਆਪਾਂ ਤਾਂ ਇਨਕਾਰ ਹੀ ਕਰਨਾ, ਠੀਕ ਹੈ ਜੀ, ਕੌਣ ਮੰਨਦਾ ਹੁੰਦਾ, ਪਲੱਡ ਗਿਲਟੀ ਨਾਲ ਇੱਥੇ ਕਿਹੜਾ ਕੋਈ ਸੌਦਾ ਕਰ ਲੈਣਾ। ਹੁਣ ਆਪਣੇ ਤਾਂ ਜੁਡੀਸ਼ੀਅਲ ਸਿਸਟਮ 'ਚ ਇਹ ਹੈ ਕਿ ਜੇ ਇੱਕੋ ਕੰਟਰੀ 'ਚ ਬੰਦਾ ਹੈ ਉੱਥੇ ਥੋੜ੍ਹੀ ਜਿਹੀ ਤੇਜ਼ ਸੈਕਸ਼ਨ ਲਾ ਦਿਓ ਤੇ ਉਹ ਕਹਿ ਦਿੰਦਾ ਜੀ ਆਹ ਤਾਂ ਨਹੀਂ ਸੈਕਿੰਡ ਡਿਗਰੀ ਮਰਡਰ ਮੈਂ ਕੀਤਾ, ਫਸਟ ਤਾਂ ਬਣਦਾ ਨਹੀਂ, ਚਲੋ ਜੀ ਉਹ ਬਾਰਗੇਨ ਹੋ ਜਾਂਦਾ ਥੋੜ੍ਹਾ ਬਹੁਤਾ। ਇਹ ਦੋ ਦੇਸ਼ਾਂ ਦਾ ਮਾਮਲਾ ਦੇ ਵਿੱਚ ਬਾਰਗੇਨ ਹੋਊਗੀ ਨਹੀਂ ਹੋਊਗੀ, ਕਿਹੜੇ ਐਲੀਗੇਸ਼ਨ ਲੱਗ ਕੇ ਆਉਂਦੇ ਨੇ, ਓਨੀ ਦੇਰ ਤੱਕ ਸਪੈਕੂਲੇਸ਼ਨ ਦਾ ਮਾਹੌਲ ਹੈ ਤੇ ਸਪੈਕੂਲੇਸ਼ਨ ਤੋਂ ਅਸੀਂ ਕਿੰਨਾ ਕੁ ਬਚਾਅ ਕਰ ਸਕਦੇ ਹਾਂ, ਹਨਾ, ਸਪੈਕੂਲੇਸ਼ਨ ਤੋਂ ਸਾਡਾ ਬਚਾਅ ਹੋ ਸਕਦਾ ਕਿ ਨਹੀਂ ਹੋ ਸਕਦਾ, ਇਹ ਆਪੋ ਆਪਣੇ ਪੱਧਰ ਤੇ ਆ। ਓਨੀ ਦੇਰ ਤੱਕ ਅਸੀਂ ਇਹ ਕਹਿ ਸਕਦੇ ਤਾੜੀ ਇੱਕ ਹੱਥ ਨਾਲ ਨੀ, ਦੋ ਨਾਲ ਨੀ, ਪਰ ਇਹਦੇ ਨਾਲ ਸਾਰਾ ਨੈਰੇਟਿਵ ਖਰਾਬ ਹੋਣਾ, ਸਾਰਾ ਨੈਰੇਟਿਵ ਖਰਾਬ ਹੋਣਾ। ਹਾਂ, ਜੇ ਕਿਤੇ ਕੋਈ ਕਿਸੇ ਵਰਗ ਦੇ ਉੱਪਰ ਕੇਂਦਰਿਤ ਕਰਕੇ ਗੱਲ ਕਹਿ ਰਿਹਾ, ਹਿੰਦੂ ਸਿੱਖ ਦੀ ਗੱਲ ਹੈ, ਉਹ ਤੋਂ ਪਰਹੇਜ਼ ਜ਼ਰੂਰ ਹੋਣਾ ਚਾਹੀਦਾ। ਭਾਰਤ ਨੂੰ ਇੱਕ ਹਿੰਦੂ ਸਟੇਟ, ਹੁਣ ਦੀ ਪਾਰਟੀ ਆ ਜਿਹੜੀ ਹੈ ਰੂਲਿੰਗ ਪਾਰਟੀ, ਉਹਦਾ ਏਜੰਡਾ ਤਾਂ ਰਿਹਾ, ਪਰ ਭਾਰਤ ਦੇ ਵਿੱਚ ਹਿਡਨ ਏਜੰਡਾ ਰਿਹਾ, ਉਹ ਗੱਲ ਅਲੱਗ ਤੌਰ ਦੇ ਉੱਤੇ ਵਿਚਾਰੀ ਜਾ ਸਕਦੀ ਕਿ ਭਾਰਤ ਸਟੇਟ ਆਖਿਰ ਕੰਮ ਕਿਹਦੇ ਵਾਸਤੇ ਕਰਦੀ ਹੈ, ਕਿ ਭਾਰਤ ਵਿੱਚ ਹਿੰਦੂ ਪ੍ਰਤਾੜਿਤ ਨਹੀਂ ਆ। ਮੈਂ ਹਿੰਦੂਆਂ ਤੇ ਵੀ ਜ਼ੁਲਮ ਹੁੰਦੇ ਦੇਖੇ ਹੀ ਨੇ, ਦਲਿਤ ਹਿੰਦੂ ਹੀ ਆ, ਦਲਿਤਾਂ ਨੂੰ ਜੇ ਬਾਹਰ ਜਾਣ ਲੱਗਦੇ ਉਹਦੇ ਹਿੰਦੂ ਕਹਿ ਕੇ ਅੰਦਰ ਵੀ ਬੁਲਾ ਲੈਂਦੇ ਆ, ਪਰ ਦਲਿਤਾਂ ਦੀ ਅੱਤਿਆਚਾਰ ਦੀ ਅਲੱਗ ਕਹਾਣੀ ਆ, ਤੇ ਸਿੱਖਾਂ ਤੇ ਮੁਸਲਮਾਨਾਂ ਤੇ ਕ੍ਰਿਸ਼ਚੀਅਨਸ ਦੇ ਆਉਣ ਤੋਂ ਪਹਿਲਾਂ ਬੋਧੀਆਂ ਦੇ ਉੱਤੇ ਵੀ ਜ਼ੁਲਮ ਹੋਏ ਨੇ, ਉਹ ਤੋਂ ਪਿੱਛੇ ਤੁਸੀਂ ਚਲੇ ਜਾਂਦੇ ਹੋ, ਬੁੱਧ ਦਾ ਟਾਈਮ ਆ ਜਾਂਦਾ, ਜੈਨ ਦਾ ਆ ਜਾਂਦਾ, ਬਹੁਤ ਤਰ੍ਹਾਂ ਦੇ ਜ਼ੁਲਮ ਇੱਥੇ ਸਮੇਂ ਸਮੇਂ ਤੇ ਹੁੰਦੇ ਰਹੇ ਨੇ, ਤੇ ਜ਼ੁਲਮ ਕਰਨ ਦਾ ਕਾਰਨ ਉਹੀ ਹੈ ਕਿ ਬੰਦੇ ਨੂੰ ਧਰਤੀ ਦੇ ਖਜ਼ਾਨੇ ਦੇਖ ਕੇ ਤੇ ਉਹਦਾ ਦਿਮਾਗ ਪਾਗਲ ਹੋਇਆ ਪਿਆ। ਉਹ ਚ ਇਕੱਲੀ ਭਾਰਤੀ ਸਟੇਟ ਵੀ, ਦੁਨੀਆ ਭਰ ਦੇ ਵਿੱਚ ਇਹ ਕਾਰੋਬਾਰ ਚੱਲ ਰਹੇ ਨੇ, ਸਾਨੂੰ ਸਾਰੀ ਦੁਨੀਆ ਦੇ ਦਰਿੰਦਿਆਂ ਨੂੰ ਇੱਕ ਕਰਕੇ ਦੇਖਣ ਦੀ ਲੋੜ ਆ, ਜਿਹੜੇ ਇਸ ਪਾਗਲਪਣ ਦਾ ਸ਼ਿਕਾਰ ਨੇ ਕਿ ਮੈਂ ਦੂਜੇ ਦੀ ਮਿਹਨਤ ਵੀ ਖਾਵਾਂ ਤੇ ਧਰਤੀ ਨੂੰ ਵੀ ਲੁੱਟ ਲੁੱਟ ਕੇ ਖਾਵਾਂ। ਕਹਾਣੀ ਤਾਂ ਮੋਟੀ ਜੀ ਇਹੀ ਰਹਿਣੀ ਹੈ, ਇਹਦੇ ਪਾਤਰ ਬਦਲਦੇ ਰਹਿਣਗੇ। ਛੋਟੇ ਹੁੰਦਿਆਂ ਦੀ ਇਕਬਾਲ ਕਹਾਣੀਆਂ ਦੇ ਵਿੱਚੋਂ ਇੱਕ ਚੀਜ਼ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਹੋਇਆ ਇਸ ਕੰਕਲੂਡ ਕਰਦਾ ਟੋਪਿਕ ਨੂੰ, ਉਹ ਇਹ ਸੀਗਾ ਕਿ ਅਸੀਂ ਕਹਿੰਦੇ ਹਾਂ ਜੀ ਜਿੰਨ ਆਉਂਦਾ ਭੂਤ ਆਉਂਦਾ ਉਹ ਆਪਣੇ ਰੂਪ ਬਦਲ ਲੈਂਦਾ, ਉਹ ਤੁਹਾਨੂੰ ਭਰਮਾ ਲੈਂਦਾ, ਕਦੇ ਹਿਰਨ ਬਣ ਕੇ ਆਜੂ, ਕਦੇ ਘੋੜਾ ਬਣ ਕੇ ਆਜੂ, ਕਦੇ ਸੋਹਣੀ ਔਰਤ ਬਣ ਕੇ ਆਜੂ, ਜੇ ਔਰਤ ਆ ਤੁਹਾਨੂੰ ਕਹਿਣਗੇ ਸੋਹਣਾ ਮਰਦ ਬਣ ਕੇ ਆਜੂ, ਰਿਸ਼ੀ ਮੁਨੀ ਬਣ ਕੇ ਆਜੂ, ਸਾਧ ਸੰਤ ਫਕੀਰ ਦੇ ਭੇਸ ਚ ਆਜੂ, ਭੇਸ ਬਦਲ ਕੇ ਆਉਂਦੇ ਨੇ। ਇੰਟੈਂਸ਼ਨ ਦੇਖਣ ਵਾਲੀ ਗੱਲ ਹੈ, ਭੇਸ ਦੀ ਲੜਾਈ ਨਾ ਕਰੋ ਕਿ ਉਹਦਾ ਭੇਸ ਕੀ ਸੀਗਾ, ਭੇਸ ਦੀ ਲੜਾਈ ਤੋਂ ਅਸੀਂ ਬਾਹਰ ਨਿਕਲਣਾ ਪੈਣਾ, ਸਾਨੂੰ ਉਹਨਾਂ ਦੀ ਇਨਕੋਰ ਜਿਹੜੀ ਅੰਦਰ ਅੰਦਰੂਨੀ ਇੰਟੈਂਸ਼ਨ ਹੈ ਉਹ ਤੋਂ ਬੰਦੇ ਨੂੰ ਆਈਡੈਂਟੀਫਾਈ ਕਰਕੇ ਹੀ ਪਤਾ ਕਰ ਸਕਦੇ ਹਾਂ। ਦੈਨ ਵੀ ਕੈਨ ਮੇਡ ਸਮ ਕਾਇੰਡ ਆਫ ਬਾਇਨਰੀਜ ਬਿਟਵੀਨ ਗੁੱਡ ਐਂਡ ਬੈਡ। ਤੇ ਇੰਨੀ ਕੀ ਗੱਲਬਾਤ ਹੈ ਜੀ, ਹੁਣ ਖਬਰਾਂ ਦਾ ਸਮਾਂ ਹੋ ਚੁੱਕਿਆ, ਖਬਰਾਂ ਤੋਂ ਬਾਅਦ ਅਗਲੇ ਟੌਪਿਕ ਦੇ ਅਗਲੇ ਪਾਠ ਦੇ ਵਿੱਚ ਮੈਂ ਗੈਸਟ ਨਾਲ ਗੱਲ ਕਰਾਂਗੇ ਇੰਡੀਆ ਦੀ ਇਕਨੋਮਿਕ ਕੰਡੀਸ਼ਨ ਤੇ।
770 AM ਤੇ
ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ ਐਸ ਆਰ ਠਾਕੁਰ।
ਸ਼ੁਰੂਆਤ ਕਰਦੇ ਹਾਂ ਚੋਣ ਦੀਆਂ ਖਬਰਾਂ ਤੋਂ। ਪਾਕਿਸਤਾਨ 'ਚ ਜਨਵਰੀ ਦੇ ਆਖਰੀ ਹਫ਼ਤੇ ਹੋਣਗੀਆਂ ਆਮ ਚੋਣਾਂ। ਇਰਾਨ ਵਿੱਚ ਹਿਜਾਬ ਪਹਿਨਣ ਤੋਂ ਇਨਕਾਰ ਕਰਨ ਤੇ ਸਜ਼ਾ ਦੇਣ ਸੰਬੰਧੀ ਬਿੱਲ ਹੋਇਆ ਪਾਸ। ਘਾਨਾ 'ਚ ਬੰਦੂਕਧਾਰੀਆਂ ਨੇ ਬੱਸਾਂ ਤੇ ਕੀਤੀ ਗੋਲੀਬਾਰੀ, 9 ਲੋਕਾਂ ਦੀ ਹੋਈ ਮੌਤ। ਅਮਰੀਕਾ ਮੈਕਸੀਕੋ ਸਰਹੱਦ ਤੇ ਪ੍ਰਵਾਸੀਆਂ ਦੀ ਆਮਦ ਵਿੱਚ ਲਗਾਤਾਰ ਵਾਧਾ। ਆਸਟ੍ਰੇਲੀਆਈ ਸਰਕਾਰ ਨੇ ਦੇਸ਼ ਦੇ ਕੋਵਿਡ 19 ਦੇ ਪ੍ਰਭਾਵ ਦੀ ਜਾਂਚ ਦਾ ਕੀਤਾ ਐਲਾਨ। ਹੁਣ ਖਬਰਾਂ ਵਿਸਥਾਰ ਨਾਲ। ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਦੇਸ਼ ਦੇ ਵਿੱਚ ਆਮ ਚੋਣਾਂ ਅਗਲੇ ਸਾਲ ਜਨਵਰੀ ਮਹੀਨੇ ਦੇ ਆਖਰੀ ਹਫ਼ਤੇ ਦੇ ਵਿੱਚ ਹੋਣਗੀਆਂ। ਵਿੱਤੀ ਸੰਕਟ ਦੇ ਨਾਲ ਜੂਝ ਰਹੇ ਦੇਸ਼ ਵਿੱਚ ਸਿਆਸੀ ਪਾਰਟੀਆਂ ਦੇ ਵੱਲੋਂ ਸਮੇਂ ਸਿਰ ਚੋਣਾਂ ਕਰਵਾਉਣ ਦੇ ਵੱਧ ਰਹੇ ਦਬਾਅ ਦੇ ਦੌਰਾਨ ਚੋਣ ਕਮਿਸ਼ਨ ਨੇ ਇਹ ਐਲਾਨ ਕੀਤਾ ਹੈ। ਕਮਿਸ਼ਨ ਨੇ ਜਾਰੀ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਸਨੇ ਚੋਣ ਹਲਕਿਆਂ ਦੀ ਹੱਦਬੰਦੀ ਦੇ ਕੰਮ ਦੀ ਸਮੀਖਿਆ ਕੀਤੀ ਹੈ ਤੇ ਹਲਕਿਆਂ ਦੀ ਹੱਦਬੰਦੀ ਦੀ ਸ਼ੁਰੂਆਤੀ ਸੂਚੀ 27 ਸਤੰਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਵਿੱਚ ਕਿਹਾ ਗਿਆ ਹੈ ਕਿ ਪਾਰਟੀਆਂ ਇਸ ਸਬੰਧੀ ਇਤਰਾਜ਼ ਦਾਖਲ ਕਰ ਸਕਣਗੀਆਂ, ਜਿਸ ਤੋਂ ਮਗਰੋਂ ਚੋਣ ਕਮਿਸ਼ਨ ਸਾਰੇ ਇਤਰਾਜ਼ਾਂ ਅਤੇ ਸੁਝਾਅ ਦਾ ਹੱਲ ਕਰੇਗਾ। ਬਿਆਨ ਮੁਤਾਬਕ ਸੂਚੀ ਦੇ ਸੰਬੰਧ ਵਿੱਚ ਪਾਰਟੀਆਂ ਦੇ ਇਤਰਾਜ਼ਾਂ ਅਤੇ ਸੁਝਾਵਾਂ ਤੇ ਵਿਚਾਰ ਕਰਨ ਤੋਂ ਮਗਰੋਂ 3 ਨਵੰਬਰ ਨੂੰ ਆਖਰੀ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ, ਜਿਸ ਮਗਰੋਂ ਚੋਣ ਪ੍ਰੋਗਰਾਮ ਸ਼ੁਰੂ ਹੋਵੇਗਾ। ਚੋਣ ਕਮਿਸ਼ਨ ਨੇ ਕਿਹਾ ਕਿ ਹੱਦਬੰਦੀ ਦਾ ਕੰਮ ਖਤਮ ਹੋਣ ਤੇ 54 ਦਿਨਾਂ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ ਅਤੇ ਚੋਣ ਜਨਵਰੀ 2024 ਦੇ ਆਖਰੀ ਹਫ਼ਤੇ ਹੋਣਗੀਆਂ। ਦੱਸਣਯੋਗ ਹੈ ਕਿ ਪਾਕਿਸਤਾਨ 'ਚ ਕੌਮੀ ਅਸੈਂਬਲੀ 9 ਅਗਸਤ ਨੂੰ ਭੰਗ ਕਰ ਦਿੱਤੀ ਗਈ ਸੀ। ਪਾਕਿਸਤਾਨ ਦੇ ਕਾਨੂੰਨ ਦੇ ਮੁਤਾਬਕ ਅਸੈਂਬਲੀ ਭੰਗ ਹੋਣ ਦੇ 90 ਦਿਨਾਂ ਦੇ ਅੰਦਰ ਚੋਣਾਂ ਹੋਣੀਆਂ ਚਾਹੀਦੀਆਂ ਸਨ। ਪਿਛਲੀ ਸਰਕਾਰ ਨੇ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਨਵੀਂ ਜਨਗਣਨਾ ਰਿਪੋਰਟ ਆਉਣ ਤੋਂ ਮਗਰੋਂ ਉਸ ਦੇ ਆਧਾਰ ਤੇ ਚੋਣ ਹਲਕਿਆਂ ਦੀ ਪੁਨਰ ਹੱਦਬੰਦੀ ਕੀਤੀ ਜਾਵੇਗੀ ਤੇ ਉਸ ਮਗਰੋਂ ਆਮ ਚੋਣਾਂ ਕਰਵਾਈਆਂ ਜਾਣਗੀਆਂ। ਇਰਾਨ ਦੀ ਸੰਸਦ ਨੇ ਇੱਕ ਬਿੱਲ ਪਾਸ ਕੀਤਾ ਜਿਸ ਤਹਿਤ ਜਨਤਕ ਥਾਵਾਂ ਤੇ ਹਿਜਾਬ ਪਹਿਨਣ ਤੋਂ ਇਨਕਾਰ ਕਰਨ ਵਾਲੀਆਂ ਔਰਤਾਂ ਅਤੇ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਤੇ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਰਾਨ ਨੇ ਇਹ ਕਦਮ 22 ਸਾਲ ਮਹਿਲਾ ਅਮੀਨੀ ਦੀ ਮੌਤ ਨੂੰ 1 ਸਾਲ ਪੂਰਾ ਹੋਣ ਤੋਂ ਕੁਝ ਸਮੇਂ ਬਾਅਦ ਚੁੱਕਿਆ ਹੈ। ਮਹੀਸਾ ਅਮੀਨੀ ਨੂੰ ਇਸਲਾਮਿਕ ਰਵਾਇਤੀ ਕੱਪੜਿਆਂ ਦਾ ਪਾਲਣ ਨਾ ਕਰਨ ਦੇ ਦੋਸ਼ ਹੇਠ ਮੋਰੈਲਿਟੀ ਪੁਲਿਸ ਨੇ ਹਿਰਾਸਤ ਵਿਚ ਲਿਆ ਸੀ। ਬਾਅਦ ਵਿਚ ਅਮੀਨੀ ਦੀ ਪੁਲਿਸ ਹਿਰਾਸਤ ਵਿਚ ਮੌਤ ਹੋ ਗਈ ਸੀ। ਇਸ ਘਟਨਾ ਦੇ ਵਿਰੋਧ ਵਿਚ ਦੇਸ਼ ਚ ਕਈ ਮਹੀਨੇ ਤੱਕ ਰੋਸ ਮੁਜ਼ਾਹਰੇ ਹੋਏ ਸੀ। ਸੱਤਾ ਵਿਰੋਧੀ ਸੁਰਾਂ ਵੀ ਤੇਜ਼ ਹੋਈਆਂ ਸਨ। ਹਿਜਾਬ ਨੂੰ ਲੈ ਕੇ ਪਾਸ ਇਸ ਬਿੱਲ ਵਿਚ ਹਿਜਾਬ ਨਾ ਪਾਉਣ ਤੇ ਮਹਿਲਾਵਾਂ ਨੂੰ ਭਾਰੀ ਜੁਰਮਾਨੇ ਤੋਂ ਇਲਾਵਾ ਉਨ੍ਹਾਂ ਕਾਰੋਬਾਰੀਆਂ ਨੂੰ ਵੀ ਸਜ਼ਾ ਦੇਣ ਦੀ ਤਜਵੀਜ਼ ਹੈ ਜੋ ਹਿਜਾਬ ਨਾ ਪਹਿਨਣ ਵਾਲੀਆਂ ਔਰਤਾਂ ਦਾ ਸਮਾਨ ਵੇਚਦੇ ਨੇ ਜਾਂ ਹੋਰ ਤਰ੍ਹਾਂ ਦੀਆਂ ਸੇਵਾਵਾਂ ਦਿੰਦੇ ਨੇ। ਪੱਛਮੀ ਅਫਰੀਕੀ ਦੇਸ਼ ਘਾਨਾ ਦੇ ਉਪਰਲੀ ਪੂਰਵੀ ਖੇਤਰ ਦੇ ਵਿਚ ਵਪਾਰਕ ਕਾਫਲੇ ਦੀਆਂ ਬੱਸਾਂ ਤੇ ਅਣਪਛਾਤੇ ਬੰਦੂਕਧਾਰੀਆਂ ਦੇ ਇਕ ਸਮੂਹ ਦੀ ਗੋਲੀਬਾਰੀ ਦੇ ਵਿਚ ਘੱਟੋ ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ ਤੇ ਕੁਝ ਲੋਕ ਜ਼ਖਮੀ ਹੋਏ ਨੇ। ਪੁਸੀਗਾ ਜ਼ਿਲ੍ਹੇ ਦੇ ਮੁੱਖ ਕਾਰਜਕਾਰੀ ਜ਼ੁਬੇਰੂ ਅਬਦੁੱਲਈ ਨੇ ਵੀਰਵਾਰ ਨੂੰ ਦੇਰ ਰਾਤ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ। ਅਬਦੁੱਲਈ ਨੇ ਕਿਹਾ ਕਿ ਪੀੜਤਾ ਤੇ ਹਮਲਾ ਉਦੋਂ ਕੀਤਾ ਗਿਆ ਜਦੋਂ ਉਹ ਉੱਚ ਪੂਰਵੀ ਖੇਤਰ ਦੇ ਅਸ਼ਾਂਤ ਸ਼ਹਿਰੀ ਭਾਈਚਾਰੇ ਬਾਕੂ ਤੋਂ ਗੁਆਂਢੀ ਬੁਰਕੀਨਾ ਫਾਸੋ ਦੇ ਇਕ ਬਾਜ਼ਾਰ ਕੇਂਦਰ ਵੱਲ ਜਾ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਬਾਕੂ ਅਤੇ ਆਸ ਪਾਸ ਹਥਿਆਰਬੰਦ ਹਮਲਿਆਂ ਦੇ ਕਾਰਨ ਵਪਾਰੀ ਪੁਲਿਸ ਸੁਰੱਖਿਆ ਦੇ ਕਾਫਲੇ ਵਿਚ ਸਨ ਜਦੋਂ ਅਣਪਛਾਤੇ ਬੰਦੂਕਧਾਰੀਆਂ ਨੇ ਪੁਸੀਗਾ ਦੇ ਆਸ ਪਾਸ ਬੱਸਾਂ ਤੇ ਅਚਾਨਕ ਗੋਲੀਬਾਰੀ ਕਰ ਦਿੱਤੀ ਜਿਸ ਵਿਚ 9 ਵਿਅਕਤੀਆਂ ਦੀ ਮੌਤ ਹੋ ਗਈ ਤੇ ਹੋਰ ਜ਼ਖਮੀ ਹੋਏ ਨੇ। ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਸੇਵਾਵਾਂ ਨੇ ਤੁਰੰਤ ਕਾਰਵਾਈ ਕੀਤੀ ਤੇ ਸੁਰੱਖਿਆ ਨੂੰ ਸਖ਼ਤ ਕਰ ਦਿੱਤਾ। ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਅਜੇ ਤੱਕ ਕਿਸੇ ਸਮੂਹ ਦੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਗਾਈ ਗਈ। ਅਮਰੀਕੀ ਸੂਬੇ ਟੈਕਸਾਸ ਦੇ ਸਰਹੱਦੀ ਸ਼ਹਿਰ ਈਗਲ ਦੇ ਪਾਸ ਵਿਚ ਘੱਟੋ ਘੱਟ 4,000 ਪ੍ਰਵਾਸੀ ਦਾਖਲ ਹੋ ਗਏ ਨੇ ਜਿਸ ਮਗਰੋਂ ਗਵਰਨਰ ਗ੍ਰੈਗ ਐਬੋਟ ਨੂੰ ਅਮਰੀਕਾ ਮੈਕਸੀਕੋ ਸਰਹੱਦ ਤੇ ਹਮਲੇ ਦੀ ਸਥਿਤੀ ਦਾ ਐਲਾਨ ਕਰਨਾ ਪਿਆ। ਸਮਾਚਾਰ ਏਜੰਸੀ ਦੀ ਰਿਪੋਰਟ ਦੇ ਮੁਤਾਬਕ ਰਿਪਬਲਿਕਨ ਗਵਰਨਰ ਨੇ ਐਕਸ ਤੇ ਕਿਹਾ ਕਿ ਮੈਂ ਅਧਿਕਾਰਤ ਤੌਰ ਤੇ ਬਾਇਡਨ ਦੀਆਂ ਨੀਤੀਆਂ ਦੇ ਕਾਰਨ ਸਾਡੀ ਸਰਹੱਦ ਤੇ ਹਮਲੇ ਦਾ ਐਲਾਨ ਕੀਤਾ। ਆਸਟ੍ਰੇਲੀਆਈ ਸਰਕਾਰ ਨੇ ਦੇਸ਼ ਦੇ ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਭਾਵ ਦੀ ਜਾਂਚ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਸਿਹਤ ਅਤੇ ਬਜ਼ੁਰਗ ਦੇਖਭਾਲ ਮੰਤਰੀ ਮਾਰਕ ਬਟਲਰ ਨੇ ਵੀਰਵਾਰ ਨੂੰ ਇਸ ਸਬੰਧੀ ਜਾਂਚ ਦੀ ਸ਼ੁਰੂਆਤ ਕੀਤੀ। ਸਰਕਾਰ ਨੇ ਕਿਹਾ ਕਿ ਇਸ ਦੇ ਤਹਿਤ ਜਨਵਰੀ 2020 ਤੋਂ ਸਿਹਤ ਅਤੇ ਸ਼ਾਸਨ ਤੇ ਕੋਵਿਡ 19 ਦੇ ਪ੍ਰਭਾਵ ਦੀ ਜਾਂਚ ਕੀਤੀ ਜਾਵੇਗੀ ਅਤੇ ਇਹ ਸਲਾਹ ਦੇਵੇਗੀ ਕਿ ਦੇਸ਼ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਮਹਾਮਾਰੀ ਦੇ ਲਈ ਕਿਵੇਂ ਤਿਆਰ ਕਰ ਸਕਦਾ ਹੈ। ਅਲਬਨੀਜ਼ ਦੇ ਇੱਕ ਸਾਂਝੇ ਬਿਆਨ ਦੇ ਵਿੱਚ ਬਟਲਰ ਨੂੰ ਕਿਹਾ ਕਿ ਇਹ ਜਾਂਚ ਸਰਕਾਰ ਅਤੇ ਇਸ ਦੇ ਪ੍ਰਭਾਵ ਨੂੰ ਦੇਖੇਗੀ, ਸਲਾਹ ਦੇਵੇਗੀ ਕਿ ਕੀ ਸਹੀ ਹੋਵੇਗਾ ਅਤੇ ਭਵਿੱਖ ਵਿੱਚ ਕਿਸੇ ਵੀ ਮਾੜੀ ਸਥਿਤੀ ਤੋਂ ਆਸਟ੍ਰੇਲੀਆਈ ਲੋਕਾਂ ਨੂੰ ਬਚਾਉਣ ਲਈ ਅਸੀਂ ਕੀ ਕਰ ਸਕਦੇ ਹਾਂ। ਭਾਰਤ ਦੇ ਸੂਬੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੈਸ਼ਨਲ ਈ ਵਿਧਾਨ ਐਪਲੀਕੇਸ਼ਨ ਕਾਨਫਰੰਸ ਕਮ ਵਰਕਸ਼ਾਪ ਦੇ ਉਦਘਾਟਨ ਕੀਤਾ।